And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਤੁਹਾਡਾ ਫੋਨ ਨੰਬਰ, ਏਰੀਆ ਕੋਡ 604। ਮੇਰਾ ਵੀ 604 ਹੀ ਆ, ਪਰ ਅਗਲੇ ਸਾਲ ਮਈ ਦੇ ਵਿੱਚ ਵਾਸੂ ਜੀ ਬੀ ਸੀ ਦੇ ਵਿੱਚ ਇੱਕ ਨਵਾਂ ਏਰੀਆ ਕੋਡ ਆ ਰਿਹਾ,
257 257।
257 ਇਹ ਛੇਵਾਂ ਕੋਡ ਹੋਣਾ। ਜਦੋਂ ਵਾਸੂ ਜੀ ਮੈਂ ਆਇਆ ਸੀ ਉਦੋਂ ਸਿਰਫ ਤਿੰਨ ਕੋਡ ਹੋਇਆ ਕਰਦੇ ਸੀ,
604 778 ਤੇ
250 250 250।
ਹਾਂ, ਸੋ ਹੁਣ ਜਿਹੜਾ ਰੀਸੈਂਟਲੀ,
ਐਕਚੁਅਲੀ ਨਹੀਂ ਵਾਸੂ ਜੀ, ਜਦੋਂ ਮੈਂ ਆਇਆ ਸੀ ਉਦੋਂ ਦੋ ਹੀ ਕੋਡ ਹੁੰਦੇ ਸੀ,
250 ਤੇ ਮੈਂ ਕਿਹਾ ਵਿਕਟੋਰੀਆ ਵਾਲਾ ਨਹੀਂ।
ਹਾਂਜੀ, ਸੋ ਜਿਹੜੇ ਬੀ ਸੀ ਦੇ ਟੋਟਲ ਦੋ ਹੀ ਕੋਡ ਸੀਗਾ, 778 ਵੀ ਬਾਅਦ ਚ ਆਇਆ।
ਏਜਿੰਗ ਯੋਰਸੈਲਫ,
ਨਹੀਂ ਉਹ ਬਚਪਨ ਚ ਆ ਗਿਆ ਸੀ।
ਇਸ ਤੋਂ ਪਹਿਲਾਂ ਜਿਹੜਾ ਏਰੀਆ ਕੋਡ ਰਿਲੀਜ਼ ਹੋਇਆ ਸੀ ਉਹ 2019 ਦੇ ਵਿੱਚ ਹੋਇਆ, 672।
ਯਾਰ ਅੱਛਾ, 672 ਫੋਰ ਸਮ ਰੀਜ਼ਨ ਇੰਨਾ ਜ਼ਿਆਦਾ ਸਰਕੂਲੇਸ਼ਨ ਦੇ ਵਿੱਚ ਮੈਂ ਦੇਖਿਆ ਨਹੀਂ।
ਬਹੁਤ ਸਾਰੇ ਪਰ ਨਵੇਂ ਨੰਬਰਸ ਹੈਗੇ ਨੇ,
ਕਈ ਹੈਗੇ ਨੇ ਪਰ ਉਹਨੇ ਨਿਊ
ਕਮਰਸ ਨੇ ਜਿਨ੍ਹਾਂ ਦੇ ਕੋਲ 672 ਏਰੀਆ ਕੋਡ ਵਾਲੇ ਨੰਬਰਸ ਹੈਗੇ ਨੇ, ਬਟ ਯੈਸ ਇਟਸ ਨਾਟ ਦੈਟ ਕਾਮਨ।
ਇੱਕ ਵੇਲਾ ਉਹ ਹੁੰਦਾ ਸੀ ਵਾਸੂ ਜੀ ਜਦੋਂ ਕੱਲਾ, ਸੁਣ ਤਾਂ ਲਓ ਗੱਲ ਤਾਂ ਸੁਣ, ਕਈਆਂ ਨਾਲ ਰਿਲੇਟ ਹੋਣੀ ਹੈ ਨਾ, ਕਈਆਂ ਨੇ ਕਹਿਣਾ ਹਾਂ ਹਾਂ ਸਹੀ ਗੱਲ ਆ, ਜਦੋਂ ਤੁਸੀਂ ਆਪਣਾ ਫੋਨ ਨੰਬਰ ਦੱਸਣਾ ਹੁੰਦਾ ਸੀ। ਹੁਣ ਜੇ ਆਪਾਂ ਆਪਣਾ ਨੰਬਰ, ਤੁਸੀਂ ਕਹਿਣਾ 500 61 0 915, ਕਿਉਂਕਿ 604 ਤਾਂ 604 ਹੀ ਆ। ਫਿਰ ਜਦੋਂ 778 ਆਇਆ, ਫਿਰ ਜਦੋਂ ਪੂਰੇ 10 ਡਿਜਿਟ ਬੋਲਣੇ ਪੈਂਦੇ ਸੀ, ਬੜੇ ਔਖੇ ਲੱਗਦੇ ਸੀ ਉਹ। ਪਰ ਯਾ, ਪਰ ਠੀਕ ਹੈ, ਵਾਧੀ ਆ ਵਾਧੀ।
ਇੱਦਾਂ ਦੀਆਂ ਗੱਲਾਂ ਨਾ ਮੇਰੇ ਪਾਪਾ ਕਰਿਆ ਕਰਦੇ, ਦੱਸਦੇ ਹੁੰਦੇ, ਕਹਿੰਦੇ ਸਾਡੇ ਪਹਿਲੇ ਸਾਡੇ ਬਿਜ਼ਨਸ ਦਾ ਜਿਹੜਾ ਫੋਨ ਨੰਬਰ ਸੀਗਾ ਬੈਕ ਇਨ ਇੰਡੀਆ ਨਕੋਦਰ ਚ, ਉਹਦਾ ਫੋਨ ਨੰਬਰ ਸੀ 24।
ਸਾਡੇ ਯਾਰ, ਮੈਂ ਇੱਕ ਵਾਰ ਪਹਿਲਾਂ ਵੀ ਗੱਲ ਸਾਂਝੀ ਕੀਤੀ ਸੀ, ਸਾਡੇ ਜਾਣਕਾਰ ਸੀ ਮਲੇਰਕੋਟਲੇ, ਉਹਨਾਂ ਦਾ ਫੋਨ ਨੰਬਰ ਸੀ 8।
ਉਹੀ ਨਾ, ਪਹਿਲਾਂ ਇੱਦਾਂ ਡਿਜਿਟ ਸੀਗੇ ਸਿਰਫ, ਵੀ 24ਵਾਂ ਨੰਬਰ ਹੋਏਗਾ ਫੋਨ ਜਿਹੜਾ ਸਾਡੇ ਲੱਗਿਆ, ਉਹ ਤੁਹਾਡੇ ਜਿਹੜੇ ਰਿਸ਼ਤੇਦਾਰ ਯਾਰ ਨੌਂ ਨੇ ਉਹਨਾਂ ਦੇ 8ਵਾਂ ਹੋਏਗਾ। ਫਿਰ ਉਸ ਤੋਂ ਬਾਅਦ ਫਿਰ ਲੱਗਿਆ ਵੀ ਇਹ ਹੁਣ 100 1000 ਕਿੱਥੇ ਤੱਕ ਲੈ ਜਾਓਗੇ, ਸੋ ਫਿਰ ਉਹਦੇ ਅੱਗੇ ਉਹਨਾਂ ਨੇ ਕੋਡ ਏਰੀਆ ਕੋਡ ਲਾਣੇ ਸ਼ੁਰੂ ਕਰ
ਦਿੱਤੇ।
ਸੋ ਯਾਰ, ਇਦਾਂ ਦੀਆਂ ਗੱਲਾਂ ਮੈਂ ਪਾਪਾ ਕੋਲੋਂ ਸੁਣੀਆਂ, ਮੈਂ ਤਾਂ ਬਹੁਤ ਛੋਟਾ ਜਿਹਾ।
257 ਏਰੀਆ ਕੋਡ 24 ਮਈ ਤੋਂ ਸ਼ੁਰੂ ਹੋ ਰਿਹਾ। ਸੋ ਜੇ ਤੁਸੀਂ 257 ਦੇ ਨੰਬਰ ਉਸ ਤੋਂ ਬਾਅਦ ਵੇਖੋ ਤਾਂ ਭਾਈ ਬੀ ਸੀ ਦੇ ਨੰਬਰ ਨੇ, ਇੱਥੇ ਸਥਾਨਕ ਨੰਬਰ ਨੇ। ਅੱਛਾ ਵਾਸੂ ਜੀ, ਹੁਣ ਗੱਲ ਕਰੀਏ ਇੱਥੇ ਕੈਨੇਡੀਅਨ ਸਿਆਸਤ ਦੇ ਵਿੱਚ ਇਸ ਵੇਲੇ ਜਿਸ ਤਰ੍ਹਾਂ ਦੀ ਤਰਥੱਲੀ ਮਚੀ ਹੋਈ ਹੈ। ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੇਸ਼ੀ ਸੀਗੀ, ਜਿਹੜੀ ਫੋਰਨ ਇੰਟਰਫੇਰੈਂਸ ਇਨਕੁਆਇਰੀ ਦੀ ਕਮੇਟੀ ਆ, ਉਹਦੇ ਮੂਹਰੇ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਵੇਰੇ ਪੇਸ਼ ਹੋਏ।
ਕਮੇਟੀ ਨਹੀਂ, ਕਮਿਸ਼ਨ,
ਕਮਿਸ਼ਨ ਸੋਰੀ,
ਜਿਹੜੀ ਇਹ ਪਬਲਿਕ ਇਨਕੁਆਇਰੀ ਇਨਟੂ ਫੋਰਨ ਇੰਟਰਫੇਰੈਂਸ, ਇਹ ਮੈਂ ਤਾਂ ਕਲੀਅਰ ਕਰ ਰਿਹਾ ਕਿਉਂਕਿ ਕਈ ਮੈਸੇਜਸ ਆਏ ਕੱਲ੍ਹ ਸ਼ਾਮ ਵਾਲੇ ਸ਼ੋਅ 'ਚ ਇਸ ਬਾਰੇ ਗੱਲ ਕਰਦੇ ਸੀ, ਤੇ ਕਨਫਿਊਜ਼ਨ ਸੀਗੀ, ਕਹਿੰਦੇ ਕਮੇਟੀ ਦੇ ਸਾਹਮਣੇ ਗੱਲ ਹੋਈ, ਕਮੇਟੀ ਦੀ ਗੱਲ ਤਾਂ ਕੌਨਫੀਡੈਂਸ਼ੀਅਲ ਹੁੰਦੀ ਹੈ,
ਕਮਿਸ਼ਨ
ਪਬਲਿਕ ਇਨਕੁਆਇਰੀ, ਪਬਲਿਕ ਇਨਕੁਆਇਰੀ ਆ, ਜਨਤਕ ਤੌਰ ਤੇ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ ਔਨ ਮਾਈਕ,
ਤੇ ਉਹਨਾਂ ਨੂੰ ਲਾਈਵ ਬ੍ਰੌਡਕਾਸਟ ਵੀ ਕੀਤਾ ਗਿਆ, ਜਿਵੇਂ ਕਿ ਜਿੰਨੀਆਂ ਵੀ ਹੀਅਰਿੰਗਸ ਇਸ ਪਬਲਿਕ ਇਨਕੁਆਇਰੀ ਕਮਿਸ਼ਨ ਦੀਆਂ ਹੋ ਰਹੀਆਂ ਨੇ, ਜਸਟਿਸ ਮੈਰੀਓਜ਼ੇ ਔਗ ਦੇ ਵੱਲੋਂ ਲੀਡ ਕੀਤਾ ਜਾ ਰਿਹਾ ਕਮਿਸ਼ਨ, ਕੱਲ੍ਹ ਸੈਕਿੰਡ ਫੇਜ਼ ਦੀ ਹੀਅਰਿੰਗਸ ਦਾ ਆਖਰੀ ਦਿਨ ਸੀ। ਅਗਲੇ ਹਫ਼ਤੇ ਤੋਂ ਇਸੇ ਹੀ ਪਬਲਿਕ ਇਨਕੁਆਇਰੀ ਕਮਿਸ਼ਨ ਵੱਲੋਂ 5 ਦਿਨਾਂ ਦੀ ਕੰਸਲਟੇਸ਼ਨ, ਪਾਲਿਸੀ ਕੰਸਲਟੇਸ਼ਨ ਹੋਣੀ ਆ, ਇਸ ਸਾਲ ਦੇ ਅੰਤ ਤੋਂ ਪਹਿਲਾਂ ਇਹਨਾਂ ਦੀ ਫਾਈਨਲ ਰਿਪੋਰਟ ਡਿਊ ਹੈ। ਸੋ ਹੁਣ ਉਹਦੇ ਵਿੱਚ ਜਿਹੜੀਆਂ ਗੱਲਾਂ ਇਸ ਕਮਿਸ਼ਨ ਮੂਹਰੇ ਹੋਈਆਂ ਨੇ ਉਹਦੇ ਬਾਰੇ ਵਾਸੂ ਜੀ, ਕੱਲ੍ਹ ਜੋ ਪ੍ਰਧਾਨ ਮੰਤਰੀ ਨੇ ਉੱਥੇ ਆ ਕੇ ਆਖਿਆ, ਇਹ ਤਾਂ ਪਤਾ ਸੀ ਕਿ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਦੇ ਵਿੱਚ ਕੱਲ੍ਹ ਜਿਹੜੀ ਗੱਲਬਾਤ ਹੋਣੀ ਸੀ ਉਹਦਾ ਜ਼ਿਆਦਾ ਧਿਆਨ ਰਹਿਣਾ ਸੀ ਵੀ ਭਾਰਤ ਵੱਲੋਂ ਕੀਤੀ ਜਾਂਦੀ ਦਖਲਅੰਦਾਜ਼ੀ ਵੱਲ। ਹਾਲਾਂਕਿ ਜਦੋਂ ਇਹ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ ਉਦੋਂ ਇੰਡੀਆ ਵੱਲੋਂ ਕੈਨੇਡੀਅਨ ਅਫੇਅਰਸ ਦੇ ਵਿੱਚ ਕੀਤੀ ਜਾਣ ਵਾਲੀ ਮੈਡਲਿੰਗ ਉਹ ਇਸ ਦੇ ਸਕੋਪ ਦਾ ਹਿੱਸਾ ਨਹੀਂ ਸੀ। ਸਕੋਪ ਨੂੰ ਫਿਰ ਬਾਅਦ ਦੇ ਵਿੱਚ ਐਕਸਪੈਂਡ ਕਰਕੇ ਉਹਦੇ ਵਿੱਚ ਭਾਰਤ ਵੱਲੋਂ ਕੀਤੀ ਜਾਂਦੀ ਦਖਲਅੰਦਾਜ਼ੀ ਨੂੰ ਵੀ ਸ਼ਾਮਲ ਕੀਤਾ ਗਿਆ। ਅਤੇ ਕੱਲ੍ਹ ਪ੍ਰਧਾਨ ਮੰਤਰੀ ਨੇ ਵਾਸੂ ਜੀ ਉੱਥੇ ਜਿਹੜੀਆਂ ਕੁਝ ਗੱਲਾਂ ਆਖੀਆਂ, ਜਿਹੜੀ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਸੁਰਖੀ ਬਣੀ ਹੋਈ ਆ, ਉਹ ਇਹ ਆ ਕਿ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਉਹਨਾਂ ਕੋਲ ਕੰਸਰਵੇਟਿਵ ਪੋਲੀਟੀਸ਼ੀਅਨਸ ਦੇ ਕੁਝ ਨਾਮ ਹੈਗੇ ਨੇ, ਹਾਈਲੀ ਕਲਾਸੀਫਾਈਡ ਇਨਫੋਰਮੇਸ਼ਨ ਹੈ, ਜਿਹੜੇ ਕਿ ਜਾਂ ਤਾਂ ਫੋਰਨ ਇੰਟਰਫੇਰੈਂਸ ਦੇ ਵਿੱਚ ਸ਼ਾਮਲ ਨੇ ਜਾਂ ਜਿਹੜੇ ਫੋਰਨ ਇੰਟਰਫੇਰੈਂਸ ਦਾ ਸ਼ਿਕਾਰ ਹੋਣ ਦੇ ਹਾਈ ਰਿਸਕ 'ਤੇ ਨੇ। ਹੁਣ ਕਿਸੇ ਪੋਲੀਟੀਸ਼ੀਅਨ ਦਾ ਨਾਮ ਉਹਨਾਂ ਨੇ ਸਾਂਝਾ ਨਹੀਂ ਕੀਤਾ, ਕਿਹੜੇ ਮੁਲਕ ਦੇ ਪ੍ਰਭਾਵ ਹੇਠ ਉਹ ਹੋ ਸਕਦੇ ਨੇ ਜਾਂ ਰਹੇ ਨੇ ਇਹ ਵੀ ਨਹੀਂ ਦੱਸਿਆ ਗਿਆ। ਉਹ ਪੋਲੀਟੀਸ਼ੀਅਨਸ ਸੈਨੇਟਰਸ ਨੇ, ਐਮ ਪੀ ਨੇ, ਕੌਣ ਨੇ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਕੈਂਡੀਡੇਟਸ ਅਤੇ ਪੋਲੀਟੀਸ਼ੀਅਨਸ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਵਾਸੂ ਜੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ੍ਹ ਪਬਲਿਕ ਇਨਕੁਆਇਰੀ ਕਮਿਸ਼ਨ ਮੂਹਰੇ ਆਪਣੀ ਗੱਲ ਹਜੇ ਮੁਕਾਈ ਵੀ ਨਹੀਂ ਸੀ, ਅਤੇ ਪੀਅਰ ਪੋਲੀਏਵ ਨੇ ਜਿਹੜਾ ਆਪਣਾ ਜਵਾਬ ਸੀ ਉਹ ਨਾਲ ਦੀ ਨਾਲ ਉਹਨਾਂ ਨੇ ਰਿਲੀਜ਼ ਜਾਰੀ ਕਰ ਦਿੱਤੀ।
ਕਿਉਂਕਿ ਇਸ ਪੂਰੀ ਪਬਲਿਕ ਇਨਕੁਆਇਰੀ ਦੀ ਹੀਅਰਿੰਗ ਵਿੱਚ ਪ੍ਰਧਾਨ ਮੰਤਰੀ ਨੇ ਪੀਅਰ ਪੋਲੀਅਫ ਨੂੰ ਟਾਰਗੇਟ ਵੀ ਕੀਤਾ, ਪਾਰਟੀ ਦਾ ਨਾਮ ਤਾਂ ਲਿਆ ਹੀ, ਪੀਅਰ ਪੋਲੀਅਫ ਦਾ ਵੀ ਨਾਮ ਕਈ ਵਾਰ ਉਹਨਾਂ ਨੇ ਲਿਆ। ਸੋ ਮਾਮਲਾ ਹੈ ਐਨਸੀ ਕੋਪ ਦੀ ਰਿਪੋਰਟ ਦਾ। ਐਨਸੀ ਕੋਪ ਵੱਲੋਂ ਜਿਹੜੀ ਕਮੇਟੀ ਹੈ ਜਿਹਦਾ ਗਠਨ ਪ੍ਰਧਾਨ ਮੰਤਰੀ ਵੱਲੋਂ ਹੀ ਕੀਤਾ ਗਿਆ ਸੀ, ਆਲ ਪਾਰਟੀ ਕਮੇਟੀ, ਉਹਦੇ ਵਿੱਚ ਸੈਨੇਟਰਸ ਵੀ ਨੇ, ਕੁਝ MPs ਵੀ ਨੇ, ਉਹਨਾਂ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਸੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਜੀ ਕੁਝ ਪਾਰਲੀਮੈਂਟੇਰੀਅਨਸ ਹੈਗੇ ਨੇ ਜਿਹੜੇ ਇਸ ਵੇਲੇ ਫੋਰਨ ਇੰਟਰਫੇਰੈਂਸ ਦੇ ਵਿੱਚ ਸ਼ਾਮਲ ਨੇ, ਵਿਦੇਸ਼ੀ ਮੁਲਕਾਂ ਦੇ ਏਜੰਟਸ ਦੀ ਮਦਦ ਕਰ ਰਹੇ ਨੇ, ਕੌਨਫੀਡੈਂਸ਼ੀਅਲ ਇਨਫੋਰਮੇਸ਼ਨ, ਕਲਾਸੀਫਾਈਡ ਇਨਫੋਰਮੇਸ਼ਨ ਉਹਨਾਂ ਦੇ ਨਾਲ ਸਾਂਝੀ ਕਰ ਰਹੇ ਨੇ। ਪਰ ਉਹ ਜਿਹੜੀ ਰਿਪੋਰਟ ਸੀ ਉਹਦੇ ਕੁਝ ਹਿੱਸਿਆਂ ਨੂੰ ਰਿਡੈਕਟ ਕਰਕੇ ਉਹਨੂੰ ਜਨਤਕ ਕੀਤਾ ਗਿਆ ਸੀ, ਪੋਲੀਟੀਸ਼ੀਅਨਸ ਦੇ ਨਾਮ ਜਨਤਕ ਨਹੀਂ ਸੀ ਕੀਤੇ ਗਏ। ਉਸ ਤੋਂ ਬਾਅਦ ਤੋਂ ਇਹ ਗੱਲ ਚੱਲਦੀ ਸੀ ਕਿ ਜੀ ਉਹ ਪੋਲੀਟੀਸ਼ੀਅਨਸ ਦੇ ਨਾਮ ਜਨਤਕ ਕਰਨੇ ਚਾਹੀਦੇ ਨੇ, ਫਿਰ ਕਿਹਾ ਗਿਆ ਕਿ ਜੀ ਉਹ ਪ੍ਰਾਈਵੇਸੀ ਕੰਸਰਨਸ ਨੇ ਨਹੀਂ ਕੀਤਾ ਜਾ ਸਕਦਾ, ਇਲੀਗਲ ਹੋਏਗਾ, ਜਾਂਚ ਚੱਲਦੀ ਹੈ। ਤੇ ਉਸ ਤੋਂ ਬਾਅਦ ਫਿਰ ਵਿਜੇ ਜੀ ਆ ਜਿਹੜੀ ਇਨਕੁਆਇਰੀ, ਪਬਲਿਕ ਇਨਕੁਆਇਰੀ, ਇਹਦਾ ਗਠਨ ਕੀਤਾ ਗਿਆ ਸੀ ਚਾਈਨੀਜ਼ ਇੰਟਰਫੇਰੈਂਸ ਨੂੰ ਲੈ ਕੇ।
ਜੀ ਜੀ ਜੀ।
ਇਸ ਇਨਕੁਆਇਰੀ ਦੇ ਸਕੋਪ ਵਿੱਚ ਉਹ ਗੱਲ ਵੀ ਜੋੜੀ ਗਈ
2019 ਤੇ 2021 ਵਾਲੀਆਂ ਜਿਹੜੀਆਂ ਫੈਡਰਲ ਚੋਣਾਂ ਸੀ ਉਹਦੇ ਵਿੱਚ ਚਾਈਨਾ ਵੱਲੋਂ ਦਖਲ ਅੰਦਾਜ਼ੀ ਕੀਤੀ ਗਈ ਹੋ ਸਕਦੀ ਹੈ
ਨੋਮੀਨੇਸ਼ਨ ਪ੍ਰਕਿਰਿਆਵਾਂ ਦੇ ਵਿੱਚ।
ਜੀ।
ਸੋ 2019 ਦੇ ਵਿੱਚ ਜਿਹੜੀ ਡੌਨ ਵੈਲੀ ਨਾਰਥ ਵਾਲੀ ਹੈਂਡੋਂਗ ਨੋਮੀਨੇਸ਼ਨ ਸੀ ਉਹਨੂੰ ਲੈ ਕੇ ਉੱਥੋਂ ਗੱਲ ਸਾਰੀ ਸ਼ੁਰੂ ਹੋਈ ਸੀ। ਸੋ ਇਹਦੇ ਵਿੱਚ ਜੋੜਿਆ ਗਿਆ ਇਸ ਚੀਜ਼ ਨੂੰ ਵੀ ਕਿ ਕਿਹੜੇ ਕਿਹੜੇ MPs ਨੇ ਜਿਹੜੇ ਫੋਰਨ ਇੰਟਰਫੇਰੈਂਸ ਦੇ, ਪਾਰਲੀਮੈਂਟੇਰੀਅਨਸ ਨੇ ਜਿਹੜੇ ਫੋਰਨ ਇੰਟਰਫੇਰੈਂਸ ਦੇ ਵਿੱਚ ਸ਼ਾਮਲ ਨੇ, ਫਿਰ ਇੰਡੀਅਨ ਫੋਰਨ ਇੰਟਰਫੇਰੈਂਸ ਦਾ ਵੀ ਵਿੱਚ ਇਹਨੂੰ ਐਡ ਕੀਤਾ ਗਿਆ। ਜੋ ਗੱਲ ਪਹਿਲਾਂ ਮੈਂ ਕੈਸ਼ ਸ਼ੀਟ ਨਾਲ ਤੁਹਾਡੀ ਇੰਟਰਵਿਊ ਸੁਣ ਰਿਹਾ ਸੀ, ਉਹਨਾਂ ਨੇ ਜੋ ਕਿਹਾ ਵੀ ਅਸੀਂ ਇਸ ਬਕਟ ਦੇ ਵਿੱਚ ਕਈ ਕੁਝ ਚੀਜ਼ਾਂ ਸ਼ਾਮਲ ਕਰ ਦਿੱਤੀਆਂ ਨੇ ਫੋਰਨ ਇੰਟਰਫੇਰੈਂਸ ਦੇ ਵਿੱਚ, ਸੋ ਉਹ ਚੀਜ਼ਾਂ ਹੁੰਦੀਆਂ ਰਹੀਆਂ। ਪ੍ਰਧਾਨ ਮੰਤਰੀ ਨੇ ਕਿਹਾ ਜਿਹੜੀ ਐਨਸੀ ਕੋਪ ਵਾਲੀ ਰਿਪੋਰਟ ਦੇ ਵਿੱਚ ਪਾਰਲੀਮੈਂਟੇਰੀਅਨਸ ਦੇ ਨਾਮ ਸ਼ਾਮਲ ਨੇ, ਕਹਿੰਦੇ ਵੀ ਮੇਰੇ ਕੋਲ ਹੁਣ ਕਲਾਸੀਫਾਈਡ ਇਨਫੋਰਮੇਸ਼ਨ ਹੈ ਜਿਹਦੇ ਵਿੱਚ, ਕਹਿੰਦੇ ਮੇਰੇ ਕੋਲ ਇੱਕ ਪੂਰੀ ਸੂਚੀ ਹੈ ਕੰਸਰਵੇਟਿਵ ਪਾਰਲੀਮੈਂਟੇਰੀਅਨਸ ਦੇ, ਉਹਦੇ ਵਿੱਚ ਨਾਮ ਨੇ, ਕੁਝ ਸਿਟਿੰਗ ਕੰਸਰਵੇਟਿਵ ਪਾਰਲੀਮੈਂਟੇਰੀਅਨਸ ਨੇ ਜਿਹੜੇ ਮੌਜੂਦਾ, ਕੁਝ ਸਾਬਕਾ ਤੇ ਕੁਝ ਕੰਸਰਵੇਟਿਵ ਕੈਂਡੀਡੇਟਸ ਉਮੀਦਵਾਰ ਵੀ, ਕਹਿੰਦੇ ਉਸ ਸੂਚੀ ਦੇ ਵਿੱਚ ਉਹਨਾਂ ਦੇ ਨਾਮ ਹੈਗੇ ਨੇ। ਫਿਰ ਨਾਲ ਉਹਨਾਂ ਨੇ ਕਿਹਾ, ਕਹਿੰਦੇ ਕਿ ਪੀਅਰ ਪੋਲੀਅਫ ਨੈਸ਼ਨਲ ਸਿਕਿਉਰਿਟੀ ਕਲੀਅਰੈਂਸ ਹਾਸਲ ਕਰਕੇ ਐਨਸੀ ਕੋਪ ਦੀ ਉਹ ਰਿਪੋਰਟ ਨਹੀਂ ਪੜ੍ਹ ਰਹੇ, ਕਹਿੰਦੇ ਉਹਨਾਂ ਦਾ ਬੜਾ ਇੱਕ ਗੈਰ ਜ਼ਿੰਮੇਵਾਰਾਨਾ ਵਤੀਰਾ ਹੈ। ਕਹਿੰਦੇ ਜੇ ਉਹ ਰਿਪੋਰਟ ਪੜ੍ਹ ਨਹੀਂ ਰਹੇ ਇਹਦਾ ਮਤਲਬ ਕੰਸਰਵੇਟਿਵਸ ਨੂੰ, ਉਹਨਾਂ ਵਿੱਚੋਂ ਕਿਸੇ ਨੂੰ ਵੀ ਪਤਾ ਹੀ ਨਹੀਂ ਕਿ ਕਿਹੜੇ ਕਿਹੜੇ ਕੰਸਰਵੇਟਿਵ ਪਾਰਲੀਮੈਂਟੇਰੀਅਨਸ ਨੇ ਜਿਹਨਾਂ ਦੇ ਨਾਮ ਇਸ ਉਸ ਸੂਚੀ ਦੇ ਵਿੱਚ ਹੈਗੇ ਨੇ। ਜੇ ਨਾਮ ਹੀ ਨਹੀਂ ਪਤਾ ਹੋਣਗੇ ਕਹਿੰਦੇ ਉਹ ਐਕਸ਼ਨ ਵੀ ਨਹੀਂ ਲੈਣਗੇ ਕੋਈ ਵੀ।
ਜਿਹੜਾ ਬਸ ਜੀ ਇਹ ਗੱਲ ਹੈਗੀ ਆ ਕਿ ਪੀਅਰ ਪੋਲੀਅਫ ਵੱਲੋਂ ਉਹ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਨਾ ਲਈ ਜਾਣੀ। ਹੁਣ ਇਹ ਗੱਲ ਕੱਲ ਪਹਿਲੀ ਵਾਰ ਨਹੀਂ ਹੋਈ, ਅਸੀਂ ਇਹਦੇ ਬਾਰੇ ਕਿੰਨੀ ਵਾਰ ਡਿਸਕਸ਼ਨ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਪੀਅਰ ਪੋਲੀਅਫ ਤੇ ਇਸ ਮੁੱਦੇ ਨੂੰ ਲੈ ਕੇ ਮਲਟੀਪਲ ਟਾਈਮਸ ਨਿਸ਼ਾਨਾ ਸਾਧਿਆ ਜਾ ਚੁੱਕਿਆ, ਜਗਮੀਤ ਸਿੰਘ ਵੱਲੋਂ ਵੀ, ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇ ਵੱਲੋਂ ਵੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਲਿਬਰਲਸ ਵੱਲੋਂ ਤਾਂ ਹੈ। ਸੋ ਹੈ ਕਿ ਜੇ ਪੀਅਰ ਪੋਲੀਅਫ ਚਾਹੁੰਦੇ ਨੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਫੋਰਨ ਇੰਟਰਫੇਰੈਂਸ ਕਿਸ ਕਦਰ ਤੇ ਕਿਸ ਐਕਸਟੈਂਟ ਤੱਕ ਹੋਈ ਆ, ਤਾਂ ਫਿਰ ਉਹ ਆਹ ਹਾਈ ਟੌਪ ਲੈਵਲ ਸਿਕਿਉਰਿਟੀ ਕਲੀਅਰੈਂਸ ਲੈ ਲੈਣ, ਇਨਫੋਰਮੇਸ਼ਨ ਉਹਨਾਂ ਨੂੰ ਦੇ ਦਿਆਂਗੇ। ਪੀਅਰ ਪੋਲੀਅਫ ਦਾ ਤਰਕ ਹੁਣ ਤੱਕ ਦਾ ਹਮੇਸ਼ਾ ਇਹ ਰਿਹਾ ਕਿ ਉਹ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਹਾਸਲ ਕਰਦੇ। ਉਹਨਾਂ ਨੇ ਕਿਹਾ ਵੀ ਤੁਸੀਂ ਮੇਰੇ ਤੋਂ ਇੱਕ ਨੋਨ ਡਿਸਕਲੋਜਰ ਅਗਰੀਮੈਂਟ ਜਾਂ ਵੀ ਮੇਰੇ ਹੱਥ ਬੇਸਿਕਲੀ ਬੰਨ ਦੇਣੇ ਨੇ ਵੀ ਜਿਹੜੀ ਗੱਲ ਮੈਨੂੰ ਪਤਾ ਲੱਗਣੀ ਆ ਉਹਦੇ ਬਾਰੇ ਫਿਰ ਮੈਂ ਜਨਤਕ ਤੌਰ 'ਤੇ ਗੱਲ ਨਹੀਂ ਕਰ ਪਾਵਾਂਗਾ, ਵੀ ਨੋਨ ਡਿਸਕਲੋਜਰ ਅਗਰੀਮੈਂਟ ਸਾਈਨ ਕਰਕੇ ਮੈਂ ਅਜਿਹੀ ਸਿਕਿਉਰਿਟੀ ਬਰੀਫਿੰਗ ਹਾਸਲ ਕਰਕੇ ਉਹ ਇਨਫੋਰਮੇਸ਼ਨ ਹਾਸਲ ਕਰਕੇ ਮੈਂ ਕੀ ਕਰਨਾ ਜਿਹਦੇ ਬਾਰੇ ਮੈਂ ਗੱਲ ਨਹੀਂ ਕਰ ਸਕਦਾ। ਪਰ ਕੱਲ੍ਹ ਜਿਹੜੀ ਗੱਲ ਉਹਨਾਂ ਨੇ ਵਾਸੂ ਜੀ ਆਪਣੀ ਉਸ ਰਿਲੀਜ਼ ਦੇ ਵਿੱਚ ਕਹੀ,
ਸੋ ਪ੍ਰਾਈਮ ਮਿਨਿਸਟਰ ਨੇ ਆਪਣੀ ਉਸ ਹੀਅਰਿੰਗ ਦੌਰਾਨ ਇਹ ਗੱਲ ਵੀ ਕਹੀ, ਕਹਿੰਦੇ ਕਿ ਉਹਨਾਂ ਨੂੰ ਇਹ ਸਿਕਿਉਰਿਟੀ ਕਲੀਅਰੈਂਸ ਹਾਸਲ ਕਰਕੇ ਰਿਪੋਰਟ ਪੜ੍ਹਨੀ ਚਾਹੀਦੀ ਹੈ। ਕਹਿੰਦੇ ਇਨਫੈਕਟ ਮੈਂ ਸੀਸਿਸ ਨੂੰ ਵੀ ਇੰਸਟਰਕਟ ਕੀਤਾ ਸੀ ਕਿ ਤੁਸੀਂ ਪੀਅਰ ਪੋਲੀਅਫ ਨੂੰ, ਕੰਸਰਵੇਟਿਵ ਪਾਰਟੀ ਨੂੰ ਇਸ ਸੰਬੰਧ ਵਿੱਚ ਬਰੀਫਿੰਗ ਦਿਓ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਉਹ ਕਿਹੜੇ ਕਿਹੜੇ ਕੰਸਰਵੇਟਿਵ ਪਾਰਲੀਮੈਂਟੇਰੀਅਨਸ ਨੇ ਜਿਹੜੇ ਫੋਰਨ ਇੰਟਰਫੇਰੈਂਸ ਵਿੱਚ ਸ਼ਾਮਲ ਨੇ,
ਤੇ ਆਪਣੀ ਪਾਰਟੀ ਦੀ ਸਾਖ ਉਹ ਬਚਾ ਸਕਣ, ਆਪਣੀ ਪਾਰਟੀ ਦੀ ਇੰਟੈਗ੍ਰਿਟੀ, ਆਪਣੇ ਮੈਂਬਰਸ ਦੀ ਇੰਟੈਗ੍ਰਿਟੀ ਨੂੰ ਉਹ ਕਾਇਮ ਰੱਖ ਸਕਣ, ਸੋ ਦੈਟ ਕਿਸੇ ਵੀ ਤਰੀਕੇ ਕੰਜ਼ਰਵੇਟਿਵ ਪਾਰਟੀ ਕੰਪਰੋਮਾਈਜ਼ ਨਾ ਹੋਏ। ਦੇਖੋ ਜਿਸ ਹਿਸਾਬ ਨਾਲ ਜਸਟਿਨ ਟਰੂਡੋ ਨੇ ਇਹਨੂੰ ਸਟਰਕਚਰ ਕੀਤਾ ਨਾ, ਉਹ ਇੰਝ ਲੱਗਿਆ ਵੀ ਦੇਖੋ ਆਪਣੀ ਵਿਰੋਧੀ ਧਿਰ ਦੀ ਵੀ ਇੰਟੈਗ੍ਰਿਟੀ ਦੀ ਉਹ ਕਿੰਨੀ ਜ਼ਿਆਦਾ ਪ੍ਰਵਾਹ ਕਰਦੇ ਨੇ। ਇਹ ਗੱਲ ਵੈਸੇ ਚਲੋ ਲਹਿਦੀ ਆ ਕਿ ਜਦੋਂ ਕ੍ਰੋਸ ਐਗਜ਼ਾਮੀਨੇਸ਼ਨ ਹੋਇਆ ਫਿਰ ਪੁੱਛਿਆ ਗਿਆ ਕਿ ਕੀ ਕਿਸੇ ਹੋਰ ਪਾਰਟੀ ਦੇ ਮੈਂਬਰ ਵੀ ਹੈਗੇ ਨੇ, ਤੁਸੀਂ ਇਕੱਲਾ ਕੰਜ਼ਰਵੇਟਿਵ ਦਾ ਨਾਂ ਤੇ ਲੈ ਤਾ
ਆਪਣੀ ਪਾਰਟੀ ਦੇ ਵਕੀਲ ਨਹੀਂ ਇਸ ਵਾਰ।
ਹਾਂ ਜਦੋਂ ਕ੍ਰੋਸ ਐਗਜ਼ਾਮੀਨੇਸ਼ਨ ਦੇ ਵਿੱਚ ਕਿ ਤੁਸੀਂ ਕੰਜ਼ਰਵੇਟਿਵ ਦਾ ਤਾਂ ਜ਼ਿਕਰ ਕਰਤਾ, ਬਾਕੀ ਪਾਰਟੀਆਂ ਦਾ ਕੀ, ਫਿਰ ਉਹ ਮੰਨੇ ਕਿ ਹਾਂ ਬਾਕੀ ਪਾਰਟੀਆਂ ਦੇ ਮੈਂਬਰਸ ਦਾ ਵੀ ਇਸ ਤਰ੍ਹਾਂ ਦਾ ਜਿਹੜਾ ਨਾਮ ਹੈਗਾ ਉਹ ਉਸ ਰਿਪੋਰਟ ਦੇ ਵਿੱਚ ਹੈਗਾ, ਜਿਹੜੇ ਕਿ ਐਟ ਰਿਸਕ ਆਫ ਫੋਰਨ ਇੰਟਰਫੇਰੈਂਸ ਜਾਂ ਜਿਹੜੇ ਕਿ ਇੰਗੇਜਡ ਇਨ ਫੋਰਨ ਇੰਟਰਫੇਰੈਂਸ ਹੋ ਸਕਦੇ ਨੇ। ਪਰ ਇੱਕ ਕਦਮ ਹੁਣ ਪਿੱਛੇ ਲੈਂਦੇ ਹਾਂ, ਜਸਟਿਨ ਟਰੂਡੋ ਆਲਰੇਡੀ ਜਦੋਂ ਇਹ ਗੱਲਾਂ ਕਰ ਹੀ ਰਹੇ ਸੀ ਜਦੋਂ ਉਹਨਾਂ ਨੇ ਪੀਅਰ ਪੋਲੀਅਫ ਦੇ ਉੱਪਰ ਨਿਸ਼ਾਨਾ ਸਾਧਿਆ, ਐਂਡ ਲਾਈਕ ਯੂ ਸੈਡ ਇਨ ਦ ਬਿਗਨਿੰਗ, ਕਿਉਂਕਿ ਇਹ ਪਬਲਿਕ ਕਮਿਸ਼ਨ ਦੇ ਮੂਹਰੇ ਹੋ ਰਹੀ ਇਨਕੁਆਇਰੀ ਸੀ, ਜਿੱਦਾਂ ਜਿੱਦਾਂ ਗੱਲਾਂ ਹੋ ਰਹੀਆਂ ਸੀ ਨਾਲ ਦੀ ਨਾਲ ਉਹ ਬ੍ਰੌਡਕਾਸਟ ਵੀ ਹੋ ਰਹੀਆਂ ਸੀ, ਰਿਪੋਰਟ ਵੀ ਹੋ ਰਹੀਆਂ ਸੀ, ਜਿਹੜਾ ਜਿਹੜੇ ਉਹਨਾਂ ਦੇ ਜਵਾਬ ਸੀ ਉਹਨਾਂ ਨੇ ਪੋਸਟ ਕਰਨੇ ਸ਼ੁਰੂ ਕਰ ਦਿੱਤੇ।
ਬਿਲਕੁਲ, ਸੋ ਇੱਕ ਪੂਰਾ ਵਿਸਤਾਰਿਤ ਬਿਆਨ ਜਾਰੀ ਕੀਤਾ ਗਿਆ ਪੀਅਰ ਪੌਲੀਆ ਵੱਲੋਂ। ਉਹਨਾਂ ਨੇ ਕਿਹਾ ਕਿ ਫਿਰ ਜੇ ਇੱਦਾਂ ਦੀ ਗੱਲ ਹੈ, ਕਹਿੰਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਕਿ ਸਾਰੇ ਨਾਵਾਂ ਦੀ ਸੂਚੀ ਉਹ ਜਨਤਕ ਕਰ ਦੇ, ਕਹਿੰਦੇ ਸਾਰੇ ਨਾਮ ਦੱਸੋ। ਫਿਰ ਕਹਿੰਦੇ ਇੱਕ ਜੇ ਤੁਸੀਂ ਟ੍ਰਾਂਸਪੇਰੈਂਸੀ ਦੀ ਗੱਲ ਕਰਦੇ ਹੋ, ਇੰਟੈਗ੍ਰਿਟੀ ਦੀ ਗੱਲ ਕਰਦੇ ਹੋ, ਅਕਾਊਂਟੇਬਿਲਿਟੀ ਦੀ ਗੱਲ ਕਰਦੇ ਹੋ, ਫਿਰ ਸਾਰੇ ਨਾਮ ਕਹਿੰਦੇ ਜਨਤਕ ਕਰੋ। ਉਹਦੇ ਸਾਰੇ ਨਾਮ ਆ ਜਾਣਗੇ, ਫਿਰ ਪਤਾ ਲੱਗੇਗਾ ਲਿਬਰਲ ਕਿਹੜੇ ਨੇ, ਐਨਡੀਪੀ ਕਿਹੜੇ ਨੇ, ਬਲੋਕ ਦੇ ਕਿਹੜੇ ਨੇ, ਗ੍ਰੀਨ ਦੇ ਕਿਹੜੇ ਨੇ, ਸਾਰਾ ਪਤਾ ਲੱਗੇਗਾ। ਫਿਰ ਉਹ ਕਹਿੰਦੇ ਕਿ ਸਾਡੇ ਚੀਫ ਆਫ ਸਟਾਫ ਈਅਨ ਟੌਟ ਦੇ ਕੋਲ ਸਿਕਿਉਰਿਟੀ ਕਲੀਅਰੈਂਸ ਹੈ।
ਸੋ ਪੀਅਰ ਪੌਲੀਐਫ ਦੇ ਚੀਫ ਆਫ ਸਟਾਫ ਕੋਲ,
ਤੇ ਕਹਿੰਦੇ ਉਹਨਾਂ ਦੀਆਂ ਵੀ ਕਹਿੰਦੇ ਜਿਹੜੀਆਂ ਸਿਕਿਉਰਿਟੀ ਬਰੀਫਿੰਗਸ ਵਗੈਰਾ ਹੁੰਦੀਆਂ ਨੇ, ਕਹਿੰਦੇ ਉਹਨਾਂ ਬਰੀਫਿੰਗਸ ਦੇ ਵਿੱਚ ਉਹਨਾਂ ਨੂੰ ਵੀ ਕਦੇ ਵੀ ਕਹਿੰਦੇ ਇਸ ਸੰਬੰਧ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਵੀ ਕੰਸਰਵੇਟਿਵ ਐਮ ਪੀਜ਼ ਕੋਈ ਜਾਂ ਪਾਰਲੀਮੈਂਟੇਰੀਅਨਸ ਉਹਦੇ ਵਿੱਚ ਸ਼ਾਮਲ ਨੇ। ਤੇ ਉਹਨਾਂ ਨੇ ਕਿਹਾ ਕਿ ਸਾਡੇ ਫਿਰ ਤੁਸੀਂ ਚੀਫ ਆਫ ਸਟਾਫ ਨੂੰ ਹੀ ਕਹਿੰਦੇ ਹੋ ਤੁਸੀਂ ਬਰੀਫਿੰਗ ਦਵਾ ਦਿਓ,
ਕਿ ਜਿਹੜੀ ਟੌਪ ਸਿਕਿਉਰਿਟੀ ਕਲੀਅਰੈਂਸ ਦਾ ਹਵਾਲਾ ਪੀਅਰ ਪੌਲੀਐਫ ਦੇ ਸੰਦਰਭ ਦਿੱਤਾ ਜਾ ਰਿਹਾ, ਉਹ ਕਹਿੰਦੇ ਆਲਰੇਡੀ ਮੇਰੇ ਚੀਫ ਆਫ ਸਟਾਫ ਕੋਲ ਹੈਗੀ ਆ ਸੇਮ ਕਲੀਅਰੈਂਸ।
ਪਰ ਇਹਦੇ ਜਵਾਬ ਵਿੱਚ ਸੀਸਿਸ ਦੇ ਕਈ ਸਾਬਕਾ ਡਾਇਰੈਕਟਰਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੱਲ ਸਪਸ਼ਟ ਕੀਤੀ ਹੈ, ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਸਿਕਿਉਰਿਟੀ ਬਰੀਫਿੰਗ ਹੁੰਦੀ ਹੈ ਉਹ ਚੀਫ ਆਫ ਸਟਾਫ ਨੂੰ ਨਹੀਂ ਦਿੱਤੀ ਜਾ ਸਕਦੀ, ਕਹਿੰਦੇ ਉਹ ਪਾਰਟੀ ਲੀਡਰਸ ਵਾਸਤੇ ਹੀ ਹੁੰਦੀ ਹੈ। ਸੋ ਉਹ ਪੀਅਰ ਪੌਲੀਐਫ ਨੂੰ ਹੀ ਕਲੀਅਰੈਂਸ ਲੈਣੀ ਪੈਣੀ ਹੈ ਜੇ ਉਹਨਾਂ ਨੂੰ ਉਹ ਜਾਣਕਾਰੀ ਚਾਹੀਦੀ ਹੈ। ਅੱਛਾ, ਫਿਰ ਇਸ ਤੋਂ ਬਾਅਦ ਇਸ ਬਿਆਨ ਦੇ ਵਿੱਚ ਪੀਅਰ ਪੌਲੀਐਫ ਨੇ ਇਹ ਲਿਖਿਆ, ਕਹਿੰਦੇ ਕਿ ਪ੍ਰਾਈਮ ਮਿਨਿਸਟਰ ਨੂੰ ਸਾਰੇ ਫੈਕਟਸ ਸਾਰੇ ਤੱਥ ਕਹਿੰਦੇ ਰਿਲੀਜ਼ ਕਰਨੇ ਚਾਹੀਦੇ ਨੇ, ਪਰ ਉਹ ਨਹੀਂ ਕਰਨਗੇ ਕਿਉਂਕਿ ਉਹ ਸਾਰੀਆਂ ਚੀਜ਼ਾਂ ਮਨਘੜੰਤ ਕਹਿੰਦੇ ਬਣਾ ਰਹੇ ਨੇ। ਹੀ ਇਜ਼ ਮੇਕਿੰਗ ਅਪ ਦ ਫੈਕਟਸ, ਕਹਿੰਦੇ ਹੀ ਇਜ਼ ਮੇਕਿੰਗ ਇਟ ਅਪ। ਸੋ ਇਹ ਗੱਲ ਉਹਨਾਂ ਨੇ ਆਪਣੇ ਬਿਆਨ 'ਚ ਲਿਖੀ ਹੈ ਤੇ ਨਾਲ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਬਲੇਮ ਕੀਤਾ, ਉਹਨਾਂ ਨੇ ਇਹ ਆਰੋਪ ਲਗਾਇਆ ਜਿਹੜਾ ਕਿ ਇੱਕ ਬੜਾ ਸੀਰੀਅਸ ਆਰੋਪ ਹੈ, ਕਹਿੰਦੇ ਵੀ ਇਸ ਵੇਲੇ ਪ੍ਰਾਈਮ ਮਿਨਿਸਟਰ ਪੋਲੀਟਿਕਸ ਕਰ ਰਹੇ ਨੇ ਤੇ ਉਹ ਕੈਨੇਡੀਅਨਸ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਸ ਵਿਦਰੋਹ ਤੋਂ ਜਿਹੜਾ ਲਿਬਰਲ ਪਾਰਟੀ ਦੇ ਅੰਦਰ ਸਰਕਲਸ ਦੇ ਵਿੱਚ ਹੀ ਪ੍ਰਾਈਮ ਮਿਨਿਸਟਰ ਦੇ ਖਿਲਾਫ ਕਹਿੰਦੇ ਜਿਹਦੀ ਤਿਆਰੀ ਹੋ ਰਹੀ ਹੈ,
ਜਿਹੜੀ ਹਵਾ ਚੱਲ ਰਹੀ ਹੈ ਉਸ ਹਵਾ ਤੋਂ ਧਿਆਨ ਹਟਾਉਣ ਦੇ ਲਈ ਇਹਨਾਂ ਵੱਲੋਂ ਇਹ ਸਾਰਾ ਪ੍ਰਪੰਚ ਰਚਿਆ ਗਿਆ, ਇਹ ਗੱਲ ਕੀਤੀ ਪੀਅਰ ਪੌਲੀਐਫ ਨੇ।
ਤੇ ਨਾਲ ਉਹਨਾਂ ਨੇ ਆਪਣੇ ਬਿਆਨ 'ਚ ਇਹ ਵੀ ਲਿਖਿਆ, ਕਹਿੰਦੇ ਕਿ ਚੀਨ ਨੇ ਪਿਛਲੇ ਦੋ ਫੈਡਰਲ ਇਲੈਕਸ਼ਨਸ ਦੇ ਵਿੱਚ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੇ ਲਿਬਰਲ ਪਾਰਟੀ ਨੂੰ ਜਿੱਤਣ ਦੇ ਵਿੱਚ ਮਦਦ ਕੀਤੀ ਹੈ, ਫੋਰਨ ਇੰਟਰਫੇਰੈਂਸ ਕੀਤੀ ਹੈ। ਇਹ ਕਹਿੰਦੇ ਤਾਂ ਹੀ ਹੋ ਸਕਿਆ ਕਿਉਂਕਿ ਲਿਬਰਲ ਸਰਕਾਰ ਫੋਰਨ ਇੰਟਰਫੇਰੈਂਸ ਨਾਲ ਨਜਿੱਠਣ ਦੇ ਵਿੱਚ ਨਾਕਾਮਯਾਬ ਰਹੀ ਹੈ। ਸੋ ਇਹ ਸਾਰੀਆਂ ਗੱਲਾਂ, ਇਹ ਸਿਆਸੀ ਗੱਲਾਂ ਆਪੋਜੀਸ਼ਨ ਲੀਡਰ ਪੀਅਰ ਪੌਲੀਐਫ ਵੱਲੋਂ ਕੀਤੀਆਂ ਗਈਆਂ ਤੇ ਜੋ ਹੀਅਰਿੰਗ ਹੋਈ ਸੀ, ਇਨਕੁਆਇਰੀ ਹੋਈ ਸੀ, ਉਹਦੇ ਵਿੱਚ ਜੋ ਜਸਟਿਨ ਟਰੂਡੋ ਨੇ ਗੱਲਾਂ ਕੀਤੀਆਂ ਪ੍ਰਧਾਨ ਮੰਤਰੀ ਨੇ, ਉਹ ਵੀ ਸਿਆਸੀ ਗੱਲਾਂ
ਨੇ, ਸਿਆਸੀ ਗ੍ਰਨੇਡ ਨੇ ਪੂਰੇ।
ਬਿਲਕੁਲ, ਸੋ ਇਹ ਮਾਮਲਾ ਵਿਜੇ ਜੀ ਸੀਗਾ ਨੈਸ਼ਨਲ ਸਿਕਿਉਰਿਟੀ ਦਾ, ਫੋਰਨ ਇੰਟਰਫੇਰੈਂਸ ਦਾ, ਇਹ ਪੂਰੇ ਕੈਨੇਡਾ ਦਾ ਮਾਮਲਾ ਸੀ,
ਕੈਨੇਡਾ ਦੀ ਸੋਵਰਨਟੀ ਦਾ ਮਾਮਲਾ,
ਸੋਵਰਨਟੀ ਦਾ ਮਾਮਲਾ ਸੀ। ਸਾਰੇ ਕੈਨੇਡੀਅਨਸ ਇਹਦੇ ਤੇ ਇੱਕਜੁੱਟ ਸਨ। ਹੁਣ ਇਹਦੇ ਵਿੱਚ ਸਿਆਸਤ ਵਾੜ ਕੇ ਉਹ ਹੁਣ ਇਹ ਤੁਸੀਂ ਇਹ ਨਹੀਂ ਪਤਾ, ਹੁਣ ਤੁਸੀਂ ਡਿਬੇਟ ਕਰ ਸਕਦੇ ਹੋ ਕਿ ਪਹਿਲਾਂ ਐਗ ਕੇਮ ਫਸਟ ਔਰ ਦਾ ਚਿਕਨ। ਸੋ ਹੁਣ ਕਿ ਇਹ ਸਿਆਸਤ ਪੀਅਰ ਪੌਲੀਐਫ ਨੇ ਸ਼ੁਰੂ ਕੀਤੀ ਨੋਨ ਜਿਹੜਾ ਉਹ ਨੈਸ਼ਨਲ ਸਿਕਿਉਰਿਟੀ ਕਲੀਅਰੈਂਸ ਹਾਸਲ ਨਾ ਕਰਕੇ, ਜਾਂ ਫਿਰ ਇਹ ਸਿਆਸਤ ਪ੍ਰਧਾਨ ਮੰਤਰੀ ਨੇ ਸ਼ੁਰੂ ਕੀਤੀ ਕੰਸਰਵੇਟਿਵ ਪਾਰਟੀ ਦਾ ਨਾਮ ਲੈ ਕੇ। ਪਰ ਸਿਆਸਤ ਇਸ ਬੜੇ ਸੀਰੀਅਸ ਇੱਕ ਬੜੇ ਗੰਭੀਰ ਵਿਸ਼ੇ ਦੇ ਵਿੱਚ ਵੜ ਜ਼ਰੂਰ ਗਈ ਹੈ। ਉਹਦੇ ਨਾਲ ਇੰਟਰਨੈਸ਼ਨਲ ਸਟੇਜ ਤੇ ਕੈਨੇਡਾ ਦਾ ਜਿਹੜਾ ਕੇਸ ਹੈ ਉਹ ਕਮਜ਼ੋਰ ਹੋਇਆ,
ਹੋਰ ਕਮਜ਼ੋਰ ਹੋਇਆ, ਕਿਉਂਕਿ ਦੇਖੋ ਗੰਭੀਰ ਮੁੱਦੇ ਦੇ ਉੱਪਰ ਉਹਦਾ ਇਸ ਤਰ੍ਹਾਂ ਦਾ ਸਿਆਸੀਕਰਨ ਹੋ ਜਾਣਾ ਉਹ ਆਪਣੇ ਆਪ ਦੇ ਵਿੱਚ ਵਾਸੂ ਜੀ ਕਾਫੀ ਚਿੰਤਾਜਨਕ ਗੱਲ। ਅੱਛਾ, ਇਸੇ ਹੀ ਹੀਅਰਿੰਗ ਦੇ ਵਿੱਚ ਕੱਲ ਹੋਰ ਕੀ ਕੁਝ ਦੱਸਿਆ ਗਿਆ ਉਹਦੇ ਬਾਰੇ ਵੀ ਗੱਲ ਕਰਦੇ ਹਾਂ, ਪਰ ਕੁਇਕਲੀ ਪਹਿਲਾਂ ਇਹ ਜ਼ਰੂਰ ਦੱਸ ਦਈਏ
ਜੀ, ਇੱਕ ਬ੍ਰੇਕਿੰਗ ਨਿਊਜ਼ ਹੁਣੇ ਆ ਰਹੀ ਹੈ ਕਿ ਜਸਟਿਨ ਟਰੂਡੋ ਦੀ ਕੈਬਨਿਟ ਦੇ 4 ਹੋਰ ਮਿਨਿਸਟਰ ਅਗਲਾ ਇਲੈਕਸ਼ਨ ਨਹੀਂ ਲੜਨਗੇ।
4 ਹੋ ਗਏ ਹੁਣ, ਪਹਿਲਾਂ ਇੱਕ, ਪਹਿਲਾਂ 3 ਦੀ ਆਈ ਸੀ,
3 ਦੀ ਆਈ ਸੀ, ਹੁਣ ਸੀਬੀਸੀ ਵਾਲੇ ਕਹਿ ਰਹੇ ਨੇ ਕਿ ਸੋਰਸਿਸ ਦੇ ਹਵਾਲੇ ਤੋਂ ਉਹਨਾਂ ਨੇ ਬ੍ਰੇਕ ਭੇਜੀ ਹੈ ਨਿਊਜ਼, ਬ੍ਰੇਕਿੰਗ ਨਿਊਜ਼ ਕਿ 4 ਹੋਰ ਕੈਬਨਿਟ ਮਿਨਿਸਟਰਸ ਜਸਟਿਨ ਟਰੂਡੋ ਦੀ ਕੈਬਨਿਟ ਦੇ ਅਗਲਾ ਇਲੈਕਸ਼ਨ,
ਜਿਨ੍ਹਾਂ ਦੇ ਵਿੱਚੋਂ ਡੈਲਟਾ ਤੋਂ ਜਿਹੜੇ ਇਸ ਵੇਲੇ ਸਪੋਰਟਸ ਮਿਨਿਸਟਰ ਨੇ ਤੇ ਐਮਪੀ ਨੇ ਕਾਰਲਾ ਕੋਲਟਰੋ, ਉਹਨਾਂ ਦਾ ਨਾਮ ਵੀ ਉਹਨਾਂ 4 ਦੇ ਵਿੱਚ ਸ਼ਾਮਲ ਆ। ਸੋ ਅੱਗੇ ਚੱਲ ਕੇ ਇਸ ਬਾਰੇ ਹੋਰ ਗੱਲ ਕਰਦੇ ਹਾਂ, ਕਿਉਂਕਿ ਅਜੇ ਜਿਹੜੀ ਕੱਲ੍ਹ ਇਹ ਪ੍ਰਧਾਨ ਮੰਤਰੀ ਨੇ ਜਿਹੜਾ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਦੇ ਮੂਹਰੇ ਜੋ ਗੱਲਾਂ ਆਖੀਆਂ ਉਹਦੇ ਵਿੱਚ ਕੁਝ ਹੋਰ ਵੀ ਪਹਿਲੂ ਨੇ ਜਿਹੜੇ ਆਪਾਂ ਡਿਸਕਸ ਕਰਨੇ ਨੇ। ਵਾਸੂ ਜੀ, ਕੱਲ੍ਹ ਦੀ ਇਸੇ ਹੀ ਪਬਲਿਕ ਇਨਕੁਆਇਰੀ ਕਮਿਸ਼ਨ ਦੇ ਮੂਹਰੇ ਜਿਹੜੀ ਗੱਲ ਕੀਤੀ ਜਸਟਿਨ ਟਰੂਡੋ ਨੇ, ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਸੀ ਵੀ ਜਿਹੜੀਆਂ ਨੋਮੀਨੇਸ਼ਨ ਰੇਸਿਸ ਹੁੰਦੀਆਂ ਨੇ ਉਹਦੇ ਵਿੱਚ ਜਿਹੜੇ ਨੋਨ ਪਰਮਾਨੈਂਟ ਰੈਜੀਡੈਂਟ ਨੇ ਉਹ ਵੋਟਾਂ ਪਾ ਜਾਂਦੇ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਜਸਟਿਨ ਟਰੂਡੋ ਨੇ ਬਸ ਜੀ ਅਗੇਨ ਉਸ ਚੀਜ਼ ਨੂੰ ਡਿਫੈਂਡ ਕੀਤਾ, ਉਹਨਾਂ ਨੇ ਕਿਹਾ ਕਿ ਵੀ ਜਿਹੜਾ ਪੂਲ ਆਫ ਵੋਟਰਸ ਹੈ, ਕਹਿੰਦੇ ਇਹ ਉਹਨੂੰ ਵਧਾਉਣ ਦਾ ਇੱਕ ਬੜਾ ਵਧੀਆ ਤਰੀਕਾ, ਕਿਉਂਕਿ ਅਸੀਂ ਜਿਹੜੇ ਫਿਊਚਰ ਦੇ ਵੋਟਰਸ ਨੇ ਜਾਂ ਜਿਹੜੇ ਲੋਕ ਹਜੇ ਬਹੁਤ ਯੰਗ ਨੇ ਵੋਟ ਨਹੀਂ ਕਰ ਸਕਦੇ ਜਾਂ ਜਿਹੜੇ ਅਜੇ ਕੈਨੇਡੀਅਨ ਸਿਟੀਜ਼ਨ ਨਹੀਂ ਬਣੇ, ਉਹਨਾਂ ਨੂੰ ਅਸੀਂ ਵੋਟਿੰਗ ਸਿਸਟਮ ਦੇ ਵਿੱਚ ਲਿਆ ਸਕਦੇ ਹਾਂ। ਵਾਸੂ ਜੀ, ਜੇ ਕਿਤੇ ਫੋਰਨ ਇੰਟਰਫੇਰੈਂਸ ਦਾ ਸਭ ਤੋਂ ਵੱਧ ਪ੍ਰਭਾਵ ਜੇ ਕਿਤੇ ਕੋਈ ਇਸ਼ਾਰੇ ਮਿਲੇ ਨੇ ਹੁਣ ਤੱਕ ਦੀ ਇਸ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਦੀ ਰਿਪੋਰਟਾਂ ਦੇ ਵਿੱਚੋਂ, ਉਹ ਇਹੀ ਜਿਹੜਾ ਤੁਸੀਂ ਹਵਾਲਾ ਦਿੱਤਾ ਸੀ 2019 ਦੀਆਂ ਚੋਣਾਂ ਦੇ ਵਿੱਚ ਡੌਨ ਵੈਲੀ ਨੌਰਥ ਟੋਰੋਂਟੋ ਇਲਾਕੇ ਦੀ ਰਾਈਡਿੰਗ ਹੈਨਡੋਂਗ ਵਾਲੀ ਰਾਈਡਿੰਗ, ਉੱਥੋਂ ਇਹ ਸਾਰਾ ਮਾਮਲਾ ਸ਼ੁਰੂ ਹੋਇਆ ਸੀ ਵੀ ਕਿਵੇਂ ਚਾਈਨੀਜ਼ ਮੂਲ ਦੇ ਸਟੂਡੈਂਟਸ ਜਿਹੜੇ ਸਟੂਡੈਂਟ ਵੀਜ਼ਾ 'ਤੇ ਕੈਨੇਡਾ 'ਚ ਨੇ ਉਹਨਾਂ ਦੀਆਂ ਬੱਸਾਂ ਦੀਆਂ ਬੱਸਾਂ ਭਰ ਕੇ ਉਹਨਾਂ ਨੂੰ ਹੈਨਡੋਂਗ ਦੇ ਹੱਕ ਵਿੱਚ ਨੋਮੀਨੇਸ਼ਨ ਵੋਟ ਦੇ ਵਿੱਚ ਰੇਸ ਦੇ ਵਿੱਚ ਵੋਟ ਪਾਉਣ ਵਾਸਤੇ ਭੇਜਿਆ ਗਿਆ। ਕਈਆਂ ਨੂੰ ਵੀਜ਼ੇ ਦਾ ਡਰੇਬਾ ਦੇ ਕੇ ਉਸ ਤਰ੍ਹਾਂ ਦੀਆਂ ਚੀਜ਼ਾਂ ਵੀਜ਼ਾ ਡਿਪਲੋਮੈਸੀ ਰਾਹੀਂ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਉਹ ਵੋਟ ਪਾਉਣ ਹੈਨਡੋਂਗ ਦੇ ਹੱਕ 'ਚ। ਸੋ ਨੋਮੀਨੇਸ਼ਨ ਰੇਸਿਸ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇੰਟਰਫੇਰੈਂਸ ਆ ਇਹਨੂੰ ਲੈ ਕੇ ਵਾਸਤੇ ਅਸੀਂ ਕਿੰਨੀ ਗੱਲ ਕਰਦੇ ਰਹੇ ਹਾਂ, ਇਹਨੂੰ ਐਡਰੈਸ ਕਰਨ ਵਾਸਤੇ ਕੋਈ ਵੀ ਪਾਰਟੀ ਰਾਜ਼ੀ ਨਹੀਂ ਆ, ਕਿਉਂਕਿ ਹਰ ਪਾਰਟੀ ਇਸ ਚੀਜ਼ ਦਾ ਮਿਸਯੂਜ਼ ਕਰਦੀ ਆ। ਨੋਮੀਨੇਸ਼ਨ ਪ੍ਰੋਸੈਸ ਦੇ ਵਿੱਚ ਆਪਣੇ ਕਿਹੜੇ ਕੈਂਡੀਡੇਟ ਨੂੰ ਪ੍ਰੋਪ ਅਪ ਕਰਨਾ, ਕਿਹੜੇ ਕੈਂਡੀਡੇਟ ਨੂੰ ਜਿਹੜਾ ਹੋ ਸਕਦਾ ਡਿਜ਼ਰਵਿੰਗ ਹੋਵੇ ਉਹਦਾ ਰਾਹ ਕਿਵੇਂ ਡੱਕਣਾ, ਇਹ ਨੋਮੀਨੇਸ਼ਨ ਰੇਸਾਂ ਦੇ ਵਿੱਚ ਹੋ ਜਾਂਦਾ।
ਲੰਘੇ ਕੱਲ ਪ੍ਰਾਈਮ ਮਿਨਿਸਟਰ ਦੇ ਚੀਫ ਆਫ ਸਟਾਫ ਕੇ ਟੀ ਟੈਲਫਰਡ ਦੀ ਹੀਅਰਿੰਗ ਸੀ, ਪਰਸੋਂ ਸੀ
ਤਾਂ
ਉਹਦੇ ਵਿੱਚ ਵੀ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਫੋਰਨ ਇੰਟਰਫੇਰੈਂਸ ਬਾਰੇ, ਨੋਮੀਨੇਸ਼ਨ ਪ੍ਰਕਿਰਿਆ ਬਾਰੇ। ਕਹਿੰਦੇ ਕਿ ਨੋਮੀਨੇਸ਼ਨ ਪ੍ਰੋਸੈਸ ਜਿਹੜਾ ਹੈਗਾ ਤੁਸੀਂ ਇਹਨੂੰ ਚੇਂਜ ਕਰਨ ਵਾਸਤੇ, ਜਾਂ ਕੱਲ ਤਾਂ ਪ੍ਰਧਾਨ ਮੰਤਰੀ ਦੀ ਹੀਅਰਿੰਗ ਸੀ ਨਾ, ਸੋ ਪਰਸੋਂ ਸੋ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਗਿਆ ਵੀ ਨੋਮੀਨੇਸ਼ਨ ਪ੍ਰਕਿਰਿਆ ਇਹਦੇ ਵਿੱਚ ਫੋਰਨ ਇੰਟਰਫੇਰੈਂਸ ਹੁੰਦੀ ਹੈ, ਵੀ ਤੁਸੀਂ ਇਹਨੂੰ ਚੇਂਜ ਕਰਨ ਵਾਸਤੇ ਕੁਝ ਕਰੋਗੇ, ਇਹਦੇ ਵਿੱਚ ਕੋਈ ਤੁਸੀਂ ਚਾਹੁੰਦੇ ਹੋ ਵੀ ਕੋਈ ਤਰਮੀਮਾਂ ਹੋਣ? ਕਹਿੰਦੇ ਨਹੀਂ, ਕਹਿੰਦੇ ਦੈਟਸ ਨਾਟ ਔਨ ਦਾ ਟੇਬਲ। ਸੋ ਕੋਈ ਵੀ ਪਾਰਟੀ, ਯੂ ਰਾਈਟਲੀ ਸੈਡ, ਕਿ ਨੋਮੀਨੇਸ਼ਨ ਪ੍ਰੋਸੈਸ ਨੂੰ ਛੇੜਨਾ ਨਹੀਂ ਚਾਹੁੰਦੀ।
ਫੋਰਨ ਇੰਟਰਫੇਰੈਂਸ ਬਾਰੇ ਬਥੇਰੇ ਬਿਆਨਬਾਜ਼ੀ ਹੋਏਗੀ,
ਬਿਆਨਬਾਜ਼ੀ ਹੋਏਗੀ,
ਹਾਂ ਬਿਆਨਬਾਜ਼ੀ ਹੁੰਦੀ ਹੈ, ਕਿਉਂਕਿ ਇਹ ਇੱਕ ਇਹੋ ਜਿਹਾ ਇਸ਼ੂ ਆ ਵੀ ਤੁਸੀਂ ਉੱਤੇ ਕਹਿ ਲਓ ਵੀ ਅਸੀਂ ਦੇਖੋ ਆਪਣੀ ਕੰਟਰੀ ਦੀ, ਆਪਣੀ ਡੈਮੋਕ੍ਰੇਸੀ ਦੀ ਮਜ਼ਬੂਤੀ ਨੂੰ ਲੈ ਕੇ ਬੜੇ ਸੰਜੀਦਾ। ਜਿੱਥੇ ਮਜ਼ਬੂਤੀ ਨੂੰ ਸਭ ਤੋਂ ਵੱਧ ਖੋਰਾ ਲੱਗਦਾ ਪਿਆ ਉਹ ਹੈਗੀਆਂ ਨੋਮੀਨੇਸ਼ਨ ਰੇਸਾਂ, ਉਹਨੂੰ ਨਹੀਂ ਦਰੁਸਤ ਕਰਨਾ ਕਿਸੇ ਨੇ।
ਉਹਦੇ ਬਾਰੇ ਗੱਲਬਾਤ ਕਰਾਂਗੇ,
ਹਾਂ,
ਪਰ ਕਰਾਂਗੇ ਕੁਝ ਨਹੀਂ,
ਕਿਉਂਕਿ
ਜਦੋਂ ਵੀ
ਜੀ
ਪੀਅਰ ਪੋਲੀਅਬ ਨੂੰ ਇਹਦੇ ਬਾਰੇ ਪੁੱਛਿਆ ਜਾਂਦਾ
ਜੀ,
ਫਿਰ ਉਹ 2019 ਵਾਲੀ ਹੈਨਡੋਂਗ ਵਾਲੀ ਗੱਲ ਕਰਦੇ ਨੇ, ਕਿਉਂਕਿ ਉਹ ਲਿਬਰਲ ਪਾਰਟੀ ਦੇ MP ਬਣੇ ਸੀ, ਬਾਅਦ 'ਚ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ। ਫਿਰ ਜਦੋਂ ਜਸਟਿਨ ਟਰੂਡੋ ਨੂੰ ਕੱਲ੍ਹ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਪੀਅਰ ਪੋਲੀਅਬ ਦੀ ਜਿਹੜੀ ਨੋਮੀਨੇਸ਼ਨ, ਜਿਹੜੀ ਇਹਨਾਂ ਦੀ ਲੀਡਰਸ਼ਿਪ ਜਿਹੜੀ ਰੇਸ ਹੋਈ ਸੀ ਉਹਦੇ ਵਿੱਚ ਵੀ ਕਹਿੰਦੇ ਚਾਈਨਾ ਨੇ ਇੰਟਰਫੇਰੈਂਸ ਕੀਤੀ ਹੈ, ਚਾਈਨਾ ਨੇ ਹੀ ਤਾਂ ਇਹਨਾਂ ਨੂੰ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਬਣਾਇਆ। ਸੋ ਸਿਆਸੀਕਰਨ ਹੋ ਗਿਆ ਫੋਰਨ ਇੰਟਰਫੇਰੈਂਸ ਦੇ ਵਿਸ਼ੇ ਦਾ।
ਜਿਹੜੀ ਲੀਡਰਸ਼ਿਪ ਰੇਸਿਸ ਨੇ ਜਾਂ ਨੋਮੀਨੇਸ਼ਨ ਰੇਸਿਸ ਨੇ ਉਹ ਜਿਹੜੀ ਵੀ ਸੰਬੰਧਿਤ ਪੋਲੀਟੀਕਲ ਪਾਰਟੀ ਆ ਉਹਦੇ ਨਿਯਮਾਂ ਅਧੀਨ ਹੁੰਦੀ ਆ। ਇਲੈਕਸ਼ਨਸ ਕੈਨੇਡਾ ਦੇ ਰੂਲਸ ਦੇ ਤਹਿਤ ਨੋਮੀਨੇਸ਼ਨ ਰੇਸਿਸ ਨਹੀਂ ਹੁੰਦੀਆਂ, ਲੀਡਰਸ਼ਿਪ ਕੰਟੈਸਟ ਇਲੈਕਸ਼ਨਸ ਕੈਨੇਡਾ ਦੇ ਰੂਲਸ ਦੇ ਤਹਿਤ ਨਹੀਂ ਹੁੰਦੇ, ਉਹਨਾਂ ਪਾਰਟੀ ਦੇ ਰੂਲਸ ਮੁਤਾਬਕ ਹੁੰਦੇ ਨੇ। ਸੂਬਾਈ ਪੱਧਰ 'ਤੇ ਜਿਹੜੀਆਂ ਨੋਮੀਨੇਸ਼ਨਸ ਹੋਣੀਆਂ ਨੇ ਉਹ ਇਲੈਕਸ਼ਨਸ BC ਦੇ ਪ੍ਰਵਿਊ ਦੇ ਅਧੀਨ ਨਹੀਂ ਹੋਣੀਆਂ, ਉਹ ਹੁੰਦੀਆਂ ਨੇ ਪਾਰਟੀ ਦੇ ਆਪੋ ਆਪਣੇ ਰੂਲਸ ਦੇ ਮੁਤਾਬਕ।
ਕੇ.ਟੀ. ਟੈਲਫਰਡ ਨੇ ਵੀ ਇਹੀ ਕਿਹਾ, ਕਹਿੰਦੇ ਕਿ ਹਰ ਪਾਰਟੀ ਦੀ ਆਪਣੀ ਆਪਣੀ ਆਈਡੀਓਲੋਜੀ, ਆਪਣੇ ਆਪਣੇ ਤਰੀਕੇ ਨੇ, ਵੀ ਇਹਨੂੰ ਰੈਗੂਲੇਟ ਕਰਨਾ, ਇੱਕ ਸਾਰ ਇਹਦੇ 'ਚ ਇੱਕ ਸਾਰਤਾ ਲਿਆਉਣੀ, ਕਹਿੰਦੇ ਉਹ ਬੜਾ ਔਖਾ ਹੋਏਗਾ, ਵੀ ਇੰਨਾ ਸਿੱਧਾ ਪੱਧਰਾ ਪ੍ਰੋਸੈਸ ਹੈ ਨਹੀਂ। ਚਲੋ ਅੱਛਾ ਵਿਜੇ ਜੀ, ਇਹਦੇ ਵਿੱਚ ਸੋ ਜਿਹੜੀ ਕੱਲ੍ਹ ਹੀਅਰਿੰਗ ਹੋਈ ਹੈ, ਇਸ ਤੋਂ ਸਿਆਸੀਕਰਨ ਤਾਂ ਹੋਇਆ ਜੀ ਇਸ ਵਿਸ਼ੇ ਦਾ, ਉਹ ਕਿਹੜੀ ਪਾਰਟੀ ਨੇ ਕੀਤਾ ਉਹ ਡਿਪੈਂਡ ਕਰਦਾ ਤੁਸੀਂ ਕਿਹੜੀ ਪਾਰਟੀ ਦੇ ਸਪੋਰਟਰ ਹੋ, ਆਪਣਾ ਆਪਣਾ ਚਸ਼ਮਾ ਹੈ,
ਆਪਣਾ ਨੰਬਰ ਹੈ।
ਪਰ ਇਹਦੇ ਵਿੱਚ ਜਿਹੜੀਆਂ ਗੱਲਾਂ ਹੋਰ ਬੜੀਆਂ ਸੀਰੀਅਸ ਗੱਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ੍ਹ ਕੀਤੀਆਂ, ਉਹਨਾਂ ਨੇ ਇੱਕ ਗੱਲ ਤਾਂ ਇਹ ਕੀਤੀ, ਕਹਿੰਦੇ ਕਿ ਜਦੋਂ ਪਿਛਲੇ ਸਾਲ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ, ਕਹਿੰਦੇ ਉਸ ਮਾਮਲੇ ਦੀ ਪੂਰੀ ਜਾਂਚ ਇਨੀਸ਼ੀਅਲੀ ਕੀਤੀ ਜਾ ਰਹੀ ਸੀ ਇੱਕ ਗੈਂਗ ਜਾਂ ਕ੍ਰਿਮੀਨਲ ਰਿਲੇਟਡ ਮਾਮਲੇ ਦੇ, ਉਹਨੂੰ ਮੰਨਿਆ ਜਾ ਰਿਹਾ ਸੀ ਵੀ ਕੋਈ ਗੈਂਗ ਨਾਲ ਸੰਬੰਧਿਤ ਮਾਮਲਾ ਹੈ, ਕਹਿੰਦੇ ਪਰ ਉਹ ਸ਼ੁਰੂਆਤ ਦੇ ਵਿੱਚ ਕਹਿੰਦੇ ਕੋਈ ਸਾਡੇ ਕੋਲ ਓਬਵੀਅਸ ਇਮੀਡੀਏਟ ਕੋਈ ਲਿੰਕ ਨਹੀਂ ਸੀ ਇਹ ਸਮਝਣ ਦਾ ਵੀ ਇਹ ਇੰਟਰਨੈਸ਼ਨਲ ਨੈਕਸਸ ਦਾ ਮਾਮਲਾ ਹੈ, ਵੀ ਇਹ ਕੋਈ ਅੰਤਰਰਾਸ਼ਟਰੀ ਮਾਮਲਾ ਹੈ। ਪਰ ਕਹਿੰਦੇ ਸਾਨੂੰ ਫਿਰ ਸਾਊਥ ਏਸ਼ੀਅਨ MPs ਤੇ ਸਾਊਥ ਏਸ਼ੀਅਨ ਕਮਿਊਨਿਟੀ ਵੱਲੋਂ ਕਹਿੰਦੇ ਕਾਫੀ ਜਾਣਕਾਰੀ ਦਿੱਤੀ ਗਈ, ਅਸੀਂ ਕਹਿੰਦੇ ਡਾਇਰੈਕਟਲੀ ਉਹਨਾਂ ਕੋਲੋਂ ਸੁਣਿਆ, ਵੀ ਹਰਡ ਫਰੋਮ ਦੈਮ, ਦੈਟਸ ਵਾਟ ਹੀ ਸੈਡ, ਤੇ ਕਹਿੰਦੇ ਡਾਇਰੈਕਟਲੀ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਸਾਊਥ ਏਸ਼ੀਅਨ MPs ਸਾਊਥ ਏਸ਼ੀਅਨ ਕਮਿਊਨਿਟੀ ਦੀਆਂ। ਕਹਿੰਦੇ ਫਿਰ ਸਾਨੂੰ ਪਤਾ ਲੱਗਿਆ, ਪ੍ਰਾਈਮ ਮਿਨਿਸਟਰ ਨੂੰ ਪਤਾ ਲੱਗਿਆ ਵੀ ਇਹਦੇ ਵਿੱਚ ਭਾਰਤੀ ਸਰਕਾਰ ਦੇ ਏਜੰਟਸ ਦਾ ਹੱਥ ਹੋ ਸਕਦਾ। ਕਹਿੰਦੇ ਫਿਰ ਮੈਂ ਆਪਣੀਆਂ ਸਿਕਿਉਰਿਟੀ ਇੰਟੈਲੀਜੈਂਸ ਏਜੰਸੀਜ਼ ਨੂੰ ਅਪਡੇਟ ਕੀਤਾ ਕਿ ਤੁਸੀਂ ਇਸ ਐਂਗਲ ਨੂੰ ਵੀ ਐਕਸਪਲੋਰ ਕਰੋ,
ਪਰ ਕਹਿੰਦੇ ਉਹ ਕਹਿੰਦੇ ਅਸੀਂ ਪਹਿਲਾਂ ਹੀ ਇੱਥੇ ਕੰਮ ਕਰ ਰਹੇ ਹਾਂ,
ਬਾਅਦ 'ਚ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਐਜ਼ ਇਟ ਇਜ਼ ਵੀ ਇੱਥੇ ਕੰਮ ਕਰਨਾ ਹੀ ਸੀ।
ਸੋ ਜੀ, ਇਸੇ ਹੀ ਲੜੀ ਦੇ ਵਿੱਚ, ਕਿਉਂਕਿ ਸਾਨੂੰ ਇਹ ਪਤਾ ਵੀ ਪਿਛਲੇ ਸਾਲ ਜਦੋਂ ਸਤੰਬਰ ਦੇ ਵਿੱਚ G20 ਸਮਿਟ ਇੰਡੀਆ 'ਚ ਹੋਇਆ ਸੀ, ਦਿੱਲੀ 'ਚ ਹੋਇਆ ਸੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ G20 ਸਮਿਟ 'ਤੇ ਗਏ ਹੋਏ ਸੀ, ਉਹ ਬੜਾ ਤਣਾਅਪੂਰਨ ਸਮਿਟ ਸੀ। ਆਲਰੇਡੀ ਭਾਰਤ ਅਤੇ ਕੈਨੇਡਾ ਦੇ ਕੋਈ ਜਿਹੜੇ ਰਿਲੇਸ਼ਨ ਸੀਗੇ ਉਹ ਸੁਖਾਵੇਂ ਨਹੀਂ ਸੀ, ਉਸੇ ਹੀ ਸਮਿਟ ਤੋਂ ਵਾਪਸ ਆ ਕੇ ਪ੍ਰਧਾਨ ਮੰਤਰੀ ਨੇ ਹਾਊਸ ਆਫ ਕਾਮਨਸ ਦੇ ਫਲੋਰ 'ਤੇ ਖੜ੍ਹੇ ਹੋ ਕੇ ਇਹ ਗੱਲ ਆਖੀ ਸੀ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਭਾਰਤੀ ਸਰਕਾਰ ਦੇ ਏਜੰਟ ਦਾ ਹੱਥ ਹੋਣ ਦੇ ਸੰਕੇਤ ਨੇ, ਸਬੂਤ ਨੇ। ਉਸ ਤੋਂ ਬਾਅਦ ਫਿਰ ਜਿਹੜੀ ਇਹ ਸਾਰੀ ਕਹਾਣੀ ਹੈ ਉਹ ਸਭ ਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਹੁਣ ਡਿਪਲੋਮੈਟਿਕ ਟੈਨਸ਼ਨ ਵੱਧਦੀਆਂ ਗਈਆਂ। ਪਰ ਇਹ ਗੱਲ ਕੀਤੀ ਗਈ G20 ਸਮਿਟ ਤੋਂ ਆਉਣ ਤੋਂ ਬਾਅਦ, ਪਰ G20 ਸਮਿਟ ਦੌਰਾਨ ਵੀ ਪ੍ਰਧਾਨ ਮੰਤਰੀ ਦੀ ਉੱਥੇ ਸ਼ਮੂਲੀਅਤ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੀ ਉੱਥੇ ਬਾਡੀ ਲੈਂਗੁਏਜ ਸੀ, ਉਹ ਤੋਂ ਲੱਗ ਆਸਟਰੀ ਪ੍ਰਧਾਨ ਮੰਤਰੀ ਨੇ ਕੱਲ੍ਹ ਇਹ ਆਖਿਆ ਕਿ G20 ਸਮਿਟ ਦੌਰਾਨ ਕਹਿੰਦੇ ਬੜਾ ਅਨਕੰਫਰਟੇਬਲ ਸਮਿਟ ਸੀ, ਅਸੀਂ ਜੇ ਚਾਹੁੰਦੇ ਤਾਂ ਭਾਰਤ ਦੀ ਦਖਲ ਅੰਦਾਜ਼ੀ ਸੰਬੰਧੀ ਜਿਹੜੀਆਂ ਗੱਲਾਂ ਨੇ ਉੱਥੇ ਅਸੀਂ ਉਜਾਗਰ ਕਰ ਸਕਦੇ ਸੀ, ਪਰ ਅਸੀਂ
ਇੰਡੀਆ ਵਾਸਤੇ ਉਸ ਸਮਿਟ ਨੂੰ ਬਹੁਤ ਅਨਕੰਫਰਟੇਬਲ ਬਣਾ ਸਕਦੇ ਸੀ, ਪਰ ਅਸੀਂ ਇਦਾਂ ਨਹੀਂ ਕੀਤਾ,
ਅਸੀਂ ਨਹੀਂ ਕੀਤਾ ਕਿਉਂਕਿ ਉਹ ਹੋਸਟ ਸੀਗੇ, ਬਾਕੀ ਦੇ ਮੁਲਕ ਉੱਥੇ ਪਹੁੰਚੇ ਹੋਏ ਸੀ, G20 ਦੇ ਲੀਡਰ ਪਹੁੰਚੇ ਹੋਏ ਸੀ ਤੇ ਬਾਕੀ ਅਧਿਕਾਰੀ ਪਹੁੰਚੇ ਹੋਏ ਸੀ ਕਈ ਮੁਲਕਾਂ ਦੇ। ਅਸੀਂ ਅਜਿਹਾ ਨਹੀਂ ਕੀਤਾ, ਵੀ ਚੋਜ਼ ਟੂ ਵਰਕ ਬਿਹਾਈਂਡ ਦ ਸੀਨਸ ਕਿ ਅੰਦਰ ਖਾਤੇ ਗੱਲਬਾਤ ਕਰਦੇ ਹਾਂ। ਜਦੋਂ ਅਸੀਂ ਭਾਰਤ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਤੇ ਭਾਰਤ ਨੇ ਸਾਨੂੰ ਕਿਹਾ ਕਿ ਤੁਹਾਨੂੰ ਕਿੰਨਾ ਪਤਾ ਹੈ, ਹਾਊ ਮੱਚ ਡੂ ਯੂ ਨੋ, ਅਗੇਨ ਇਹ ਪ੍ਰਧਾਨ ਮੰਤਰੀ ਦੇ ਲਫ਼ਜ਼ ਨੇ ਜਿਹੜੇ ਉਹਨਾਂ ਨੇ ਕੱਲ੍ਹ ਕਹੇ ਨੇ, ਦੇ ਆਸਟ ਅਸ ਹਾਊ ਮੱਚ ਡੂ ਯੂ ਨੋ, ਇੰਡੀਆ ਆਸਟ ਹਾਊ ਮੱਚ ਡੂ ਯੂ ਨੋ, ਤੇ ਅਸੀਂ ਕਿਹਾ ਵੀ ਇਹ ਤਾਂ ਤੁਹਾਡੀਆਂ ਸਿਕਿਉਰਿਟੀ ਏਜੰਸੀਜ਼ ਦੇ ਅੰਦਰ ਦੀ ਗੱਲ ਹੈ, ਤੁਹਾਨੂੰ ਦੇਖਣਾ ਪੈਣਾ। ਤੇ ਉਹਨਾਂ ਨੇ ਇਹ ਕਿਹਾ, ਕਹਿੰਦੇ ਉਹਨਾਂ ਨੇ ਕਿਹਾ ਵੀ ਸਾਨੂੰ ਐਵੀਡੈਂਸ ਦਿਓ। ਫਿਰ ਵਾਸੂ ਜੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕੱਲ੍ਹ ਦੇ ਇਹ ਲਫ਼ਜ਼ ਨੇ, ਐਂਡ ਆਈ ਕੋਟ, ਐਟ ਦੈਟ ਪੁਆਇੰਟ ਇਟ ਵਾਜ਼ ਪ੍ਰਾਈਮੈਰਲੀ ਇੰਟੈਲੀਜੈਂਸ, ਨਾਟ ਹਾਰਡ ਐਵੀਡੈਂਸ਼ਰੀ ਪਰੂਫ, ਸੋ ਵੀ ਸੈਡ ਲੈਟਸ ਵਰਕ ਟੁਗੈਦਰ। ਸੋ ਕੱਲ੍ਹ ਪ੍ਰਧਾਨ ਮੰਤਰੀ ਨੇ ਜਿਹੜੀ ਇਹ ਗੱਲ ਹੈ ਨਾ, ਇਹ ਇੰਡੀਅਨ ਮੀਡੀਆ ਦੇ ਵਿੱਚ ਇਹ ਹੈਡਲਾਈਨ ਬਣੀ ਹੋਈ ਹੈ, ਜਿਵੇਂ ਇੱਥੇ ਹੈਡਲਾਈਨ ਬਣੀ ਹੈ ਨਾ ਕਿ ਕੰਜ਼ਰਵੇਟਿਵ ਪਾਰਟੀ ਦੇ ਕੁਝ ਮੈਂਬਰ ਨੇ ਪ੍ਰਧਾਨ ਮੰਤਰੀ ਨੇ ਕਿਹਾ ਉਹ ਫੋਰਨ ਇੰਟਰਫੇਰੈਂਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਹੋਏ ਰਹਿ ਸਕਦੇ ਨੇ ਜਾਂ ਵਟ ਐਵਰ। ਪਰ ਭਾਰਤ ਦੇ ਵਿੱਚ ਜਿਹੜੀ ਬਣੀ ਹੈ ਹੈਡਲਾਈਨ, ਉਹ ਇਹ ਹੈ ਕਿ ਜੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਗੱਲ ਨੂੰ ਮੰਨ ਗਏ ਵੀ ਸਾਡੇ ਕੋਈ ਪੁਖਤਾ ਸਬੂਤ ਨਹੀਂ ਸੀ, ਤੇ ਕੱਲ੍ਹ ਉਹਨਾਂ ਨੇ ਇਹ ਗੱਲ ਜਿਹੜੀ ਆਖੀ ਆ। ਉਹ ਤੋਂ ਬਾਅਦ ਹੁਣ ਜਿਹੜਾ ਇਹ ਟੈਨਸ਼ਨ ਆ, ਜਿਹੜੀ ਉਹ ਰਿਫਟ ਆ, ਜਿਹੜੀ ਪੋਲਰਾਈਜੇਸ਼ਨ ਆ ਇਸ ਇਸ਼ੂ ਤੇ, ਆਈ ਥਿੰਕ ਜਿਹੜਾ ਮੇਨ ਜਿਹੜਾ ਕੰਸਰਨ ਆ, ਉਹ ਇਸ ਇਸ਼ੂ ਤੇ ਲੈ ਕੇ ਪੋਲਰਾਈਜੇਸ਼ਨ ਹੋਰ ਜ਼ਿਆਦਾ ਵੱਧ ਜਾਣੀ ਆ।
ਆਈ ਥਿੰਕ ਇਸ ਡਿਸਕਸ਼ਨ ਵਿੱਚ ਹੁਣ ਉਹ ਪੁਆਇੰਟ ਆ ਗਿਆ ਜਿੱਥੇ ਅਸੀਂ ਇਹ ਆਪਣੇ ਫੋਰ ਦ ਬੈਨੀਫਿਟ ਆਫ ਆਵਰ ਲਿਸਨਰਸ ਕਲੈਰੀਫਾਈ ਕਰ ਦਈਏ ਕਿ ਕੋਈ ਵੀ ਕੈਨੇਡੀਅਨ ਇਸ ਮਾਮਲੇ ਤੇ ਇੰਡੀਆ ਦੇ ਨਾਲ ਨਹੀਂ ਖੜਾ।
ਹਾਂ,
ਸਾਰੇ ਕੈਨੇਡੀਅਨਸ ਕੈਨੇਡਾ ਦੇ ਨਾਲ ਖੜੇ ਨੇ
ਜੀ,
ਖੜੇ ਹੋਣਾ ਚਾਹੁੰਦੇ ਨੇ
ਜੀ।
ਇਹ ਕੈਨੇਡਾ ਵਰਸਿਸ ਇੰਡੀਆ ਮਾਮਲਾ ਸੀ
ਜੀ,
ਪਰ ਇਹ ਮਾਮਲਾ ਹੁਣ ਲਿਬਰਲ ਪਾਰਟੀ ਵਰਸਿਸ ਕੰਜ਼ਰਵੇਟਿਵ ਪਾਰਟੀ ਵਰਸਿਸ ਇੰਡੀਆ ਵਰਸਿਸ ਚਾਈਨਾ ਬਣ ਗਿਆ। ਉਹਦੇ ਕਰਕੇ ਕੇਸ ਸਾਡਾ ਜਿਹੜਾ ਕੈਨੇਡਾ ਦਾ ਕੇਸ ਉਹ ਥੋੜਾ ਜਿਹਾ ਕਮਜ਼ੋਰ ਹੋ
ਡਾਇਲੂਟ ਹੋ ਗਿਆ।
ਸੋ ਇਹਦੇ ਵਿੱਚ ਅਸੀਂ ਕੋਈ ਇੰਡੀਆ ਦੀ ਹਿਮਾਇਤ ਨਹੀਂ ਕਰ ਰਹੇ, ਸਾਰੇ ਕੈਨੇਡਾ ਦੀ ਹਿਮਾਇਤ ਕਰਦੇ ਨੇ ਕੈਨੇਡੀਅਨਸ। ਅਸੀਂ ਕੈਨੇਡੀਅਨ ਪਾਸਪੋਰਟ ਹੋਲਡਰਸ ਹਾਂ, ਕੈਨੇਡੀਅਨ ਸਿਟੀਜ਼ਨਸ ਹਾਂ, ਅਸੀਂ ਇੰਡੀਆ ਦਾ ਪਾਸਪੋਰਟ ਆਪ ਸਰੈਂਡਰ ਕੀਤਾ, ਠੀਕ ਆ। ਸੋ ਇਹ ਜਿਹੜਾ ਇਮੀਗ੍ਰੈਂਟਸ ਦਾ ਜ਼ਿੰਦਗੀ ਪਰ ਕਨਫਲਿਕਟ ਰਹਿੰਦਾ ਹੁੰਦਾ
ਹੈ, ਚਿੱਤੀ ਦੇ ਵਿੱਚ
ਦਵੰਦ ਹੁੰਦਾ
ਹੈ, ਖਾਸ ਤੌਰ ਤੇ ਫਸਟ ਜਨਰੇਸ਼ਨ ਦਾ।
ਪਰ ਜੋ ਗੱਲ ਸਹੀ ਹੈ ਕਿ ਅਸੀਂ ਕੈਨੇਡੀਅਨ ਸਿਟੀਜ਼ਨਸ ਹਾਂ, ਸਾਡੀ ਵਫਾਦਾਰੀ ਕੈਨੇਡਾ ਪ੍ਰਤੀ ਹੈ। ਜੇ ਕਦੇ ਰੱਬ ਨਾ ਕਰੇ ਇਦਾਂ ਦਾ ਮਾਮਲਾ ਬਣੇ, ਜੋ ਕਿ ਬਣ ਰਿਹਾ ਅਨਫੋਰਚੁਨੇਟਲੀ, ਇਟਸ ਬਿਕਮਿੰਗ ਕੈਨੇਡਾ ਵਰਸਿਸ ਇੰਡੀਆ, ਤੇ ਉਹਦੇ ਵਿੱਚ ਸਾਡੀ ਵਫਾਦਾਰੀ ਕੈਨੇਡਾ ਪ੍ਰਤੀ ਹੀ ਹੈ, ਉਹਦੇ ਉੱਤੇ ਕੋਈ ਸਵਾਲੀਆ ਨਿਸ਼ਾਨ ਹੈ ਨਹੀਂ ਤੇ ਨਾ ਹੀ ਲੱਗ ਸਕਦਾ। ਸੋ ਇੱਥੇ ਗੱਲ ਕਲੈਰੀਫਾਈ ਕਰ ਦਈਏ, ਬਿਕਾਜ਼ ਜਦੋਂ ਹੁਣ ਆਪਾਂ ਅਗਲੀ ਗੱਲ ਕਰਨੀ ਹੈ ਤੇ ਫਿਰ ਉਹ ਫਿਰ ਸਵਾਲ ਆਉਣੇ ਸ਼ੁਰੂ ਹੋਏ ਵੀ ਤੁਸੀਂ ਇੰਡੀਆ ਦਾ ਪੱਖ ਪੂਰਦੇ ਹੋ, ਤੁਸੀਂ ਇੰਡੀਅਨ ਚੈਨਲਸ ਦੀ ਹੈਡਲਾਈਨਸ ਦਾ ਜ਼ਿਕਰ ਕਿਉਂ ਕਰ ਰਹੇ
ਹੋ। ਮੈਂ ਇਸੇ ਕਰਕੇ ਵਸੂ ਜੀ ਗੱਲ ਕਰ ਰਿਹਾ, ਜਿਹੜੀ ਪੋਲਰਾਈਜੇਸ਼ਨ ਹੈ ਨਾ, ਪ੍ਰਧਾਨ ਮੰਤਰੀ ਦੇ ਕੱਲ੍ਹ ਵਾਲੀ ਇਸ ਕੀਤੀ ਹੋਈ ਗੱਲ ਤੋਂ ਬਾਅਦ ਅਨਫੋਰਚੁਨੇਟਲੀ ਪੋਲਰਾਈਜੇਸ਼ਨ ਵੱਧ ਜਾਣੀ ਆ, ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਆ ਉਸ ਅਨਫੋਰਚੁਨੇਟ ਇੰਸੀਡੈਂਟ ਤੋਂ ਬਾਅਦ, ਕੋਈ ਵੀ ਇਸ ਗੱਲ ਦਾ ਸਮਰਥਨ ਨਹੀਂ ਕਰਦਾ ਕਿ ਹਰਦੀਪ ਸਿੰਘ ਨਿੱਜਰ ਦਾ ਕਤਲ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੋਟ ਦੇ ਵਿੱਚ ਹੋਇਆ, ਇਨ ਨੋ ਮੈਟਰ ਤੁਸੀਂ ਕਿਹੜੀ ਕੰਟਰੀ ਦੇ ਬਾਸ਼ਿੰਦੇ ਹੋ, ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ, ਜਿਸ ਤਰ੍ਹਾਂ ਉਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜੋ ਕੁਝ ਹੋਇਆ ਉਹ ਨਿੰਦਣਯੋਗ ਘਟਨਾ ਹੈ, ਉਹਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਉਹਦੀ ਤਹਿ ਤੱਕ ਜਾਣਾ ਚਾਹੀਦਾ। ਪਰ ਉਹਦੇ ਵਿੱਚੋਂ ਹੁਣ ਜਿਸ ਤਰ੍ਹਾਂ ਦੀ ਅਨਫੋਰਚੁਨੇਟਲੀ ਸਿਆਸਤ ਖੇਡੀ ਜਾ ਰਹੀ ਆ, ਉਸ ਸਿਆਸਤ ਕਰਕੇ ਜਿਸ ਤਰ੍ਹਾਂ ਦੀ ਕੁੜੱਤਣ ਪੈਦਾ ਹੋਣੀ ਆ, ਤੇ ਜਿਹੜਾ ਮੇਨ ਇਸ਼ੂ ਹੈ ਟੂ ਬ੍ਰਿੰਗ ਦੋਜ਼ ਪਰਪੇਟ੍ਰੇਟਰਸ ਟੂ ਜਸਟਿਸ, ਅਜੇ ਤੱਕ ਟ੍ਰਾਇਲ ਨਹੀਂ ਸ਼ੁਰੂ ਹੋ ਸਕੀ। ਜਿਹੜੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦੀ ਟ੍ਰਾਇਲ ਦੀ ਸ਼ੁਰੂਆਤ ਦੀ ਤਰੀਕ ਮੁਲਤਵੀ ਹੁੰਦੀ ਰਹਿੰਦੀ ਆ, ਕਿਉਂਕਿ ਅਜੇ ਤੱਕ ਸਾਰਾ ਦਾ ਸਾਰਾ ਪਰੂਫ ਹੀ ਡਿਸਕਲੋਜ਼ ਨਹੀਂ ਹੋ ਸਕਿਆ।
ਸੋ ਪ੍ਰਧਾਨ ਮੰਤਰੀ ਨੇ ਕੱਲ੍ਹ ਜਿਹੜੀ ਇਸ ਇਨਕੁਆਇਰੀ ਦੇ ਵਿੱਚ ਗੱਲ ਕਹੀ ਕਿ ਜਦੋਂ ਅਸੀਂ G20 ਸਮਿਟ ਵਿੱਚ ਗਏ, ਇੰਡੀਆ ਗਏ, ਉੱਥੇ ਜਾ ਕੇ ਜੋ ਇੰਡੀਅਨ ਅਥਾਰਟੀਜ਼ ਨਾਲ ਗੱਲਬਾਤ ਹੋਈ, ਪ੍ਰਧਾਨ ਮੰਤਰੀ ਇੰਡੀਆ ਦੇ ਮੋਦੀ ਨਾਲ ਜੋ ਗੱਲਬਾਤ ਹੋਈ, ਉਹਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪ ਕਿਹਾ, ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ ਉਸ ਸਮੇਂ ਪ੍ਰਾਈਮਰੀਲੀ ਇੰਟੈਲੀਜੈਂਸ ਹੀ ਸੀ, ਸੂਹਾਂ ਹੀ ਸਨ, ਤੇ ਸਾਡੇ ਕੋਲ ਕੋਈ ਹਾਰਡ ਐਵੀਡੈਂਸ਼ਰੀ ਪਰੂਫ ਨਹੀਂ ਸੀ, ਕੋਈ ਪੁਖਤਾ ਸਬੂਤ ਉਸ ਵੇਲੇ ਨਹੀਂ ਸੀ। ਅਸੀਂ ਇੰਡੀਆ ਵਾਲਿਆਂ ਨੂੰ ਕਿਹਾ ਵੀ ਤੁਹਾਡੀਆਂ ਏਜੰਸੀਆਂ ਦਾ ਕੰਮ ਹੈ, ਤੁਸੀਂ ਇਹਦੀ ਜਾਂਚ ਕਰੋ, ਤੇ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਸਬੂਤ ਦਿਓ। ਇਹ ਸਾਰੀ ਕਹਿੰਦੇ ਗੱਲਬਾਤ ਹੋਈ, ਪ੍ਰਧਾਨ ਮੰਤਰੀ ਨੇ ਕੱਲ੍ਹ ਆਪ ਸਵੀਕਾਰ ਕੀਤਾ। ਸਵਾਲ ਇਹ ਪੈਦਾ ਹੁੰਦਾ ਵਿਜੇ ਜੀ ਕਿ ਫੋਰਨ ਇੰਟਰਫੇਰੈਂਸ ਦਾ ਇਹ ਬਹੁਤ ਇੱਕ ਬਹੁਤ ਹੀ ਗੰਭੀਰ ਮਸਲਾ ਸੀ, ਇਸ ਮਸਲੇ ਨੂੰ ਜਿਸ ਤਰ੍ਹਾਂ ਟ੍ਰੀਟ ਕੀਤਾ ਗਿਆ G20 ਸਮਿਟ ਤੋਂ ਵਾਪਸ ਆ ਕੇ ਹਾਊਸ ਆਫ ਕਾਮਨਸ ਵਿੱਚ ਖੜੇ ਹੋ ਕੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਉੱਤੇ ਉਹ ਦੋਸ਼ ਲਗਾਏ।
ਅੱਛਾ, ਉਹਦੇ ਵੀ ਰੀਜ਼ਨ ਇਹ ਸੀ, ਉਦਣ ਕਹਿੰਦੇ ਕੈਨੇਡੀਅਨ ਪ੍ਰੈਸ ਨੇ ਉਹ ਸਟੋਰੀ ਰਿਪੋਰਟ ਕਰ ਦੇਣੀ ਸੀ, ਤੇ ਉਹਨਾਂ ਨੂੰ ਸਰਕਾਰ ਨੂੰ ਇਹ ਸੀ ਕਿ ਇਸ ਤੋਂ ਪਹਿਲਾਂ ਮੀਡੀਆ 'ਚ ਗੱਲ ਆਵੇ, ਅਸੀਂ ਆਪ ਫਲੋਰ ਤੇ ਖੜੇ ਹੋ ਕੇ ਗੱਲ ਕਰ ਦਿੰਦੇ ਹਾਂ ਤਾਂ ਕਿ ਲੋਕਾਂ ਨੂੰ ਲੱਗੇ ਵੀ ਸਰਕਾਰ ਆਲਰੇਡੀ ਇਜ਼ ਔਨ ਟਾਪ ਆਫ ਥਿੰਗਸ।
ਸਵਾਲ ਇਹ ਪੈਦਾ ਹੁੰਦਾ ਕਿ ਵਾਜ਼ ਦੈਟ ਦ ਰਾਈਟ ਵੇ ਆਫ ਡੂਇੰਗ ਥਿੰਗਸ? ਪ੍ਰਧਾਨ ਮੰਤਰੀ ਨੂੰ ਜਿਹੜੇ ਸਾਡੇ ਪੋਲੀਟੀਕਲ ਹੈਡ ਨੇ ਕੈਨੇਡਾ ਦੇ, ਉਹਨਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ, ਸ਼ਾਮਲ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਸੀ, ਪਰ ਕੀ ਉਹਨਾਂ ਨੂੰ ਫਰੰਟ ਤੇ ਆ ਕੇ ਇਸ ਤਰ੍ਹਾਂ ਪਬਲਿਕ ਦੇ ਵਿੱਚ ਬਿਆਨਬਾਜ਼ੀ ਕਰਨੀ ਚਾਹੀਦੀ ਸੀ? ਅਮਰੀਕਾ ਦੇ ਵਿੱਚ ਵੀ ਵਿਜੇ ਜੀ ਇੱਦਾਂ ਦੇ ਮਾਮਲੇ ਸਾਹਮਣੇ ਆਏ।
ਐਗਜ਼ੈਕਟਲੀ ਕੱਲ ਸਵੇਰੇ ਇਹੀ ਗੱਲ ਕਰਕੇ ਹਟਿਆ, ਅਮਰੀਕਾ ਦੇ ਵਿੱਚ ਉਹ ਕਿਸੇ ਪੋਲੀਟੀਸ਼ੀਅਨ ਨੇ ਇੱਦਾਂ ਮੂਹਰੇ ਆ ਕੇ ਜਿਹੜੀ ਸਾਰੀ ਇੰਡਾਈਟਮੈਂਟ ਹੈ ਦੋਸ਼ ਨੇ, ਉਹ ਕੋਰਟ ਪ੍ਰੋਸੈਸ ਦੇ ਵਿੱਚੋਂ, ਸਿਸਟਮ ਦੇ ਵਿੱਚੋਂ, FBI ਦੀ ਇੰਡਾਈਟਮੈਂਟ ਰਾਹੀਂ ਉੱਥੋਂ ਸਾਹਮਣੇ ਆਏ,
ਉਹਦੇ ਵਿੱਚੋਂ ਸਾਹਮਣੇ ਆਏ। ਤੇ ਉਹ ਜਦੋਂ ਸਾਰੀ ਪ੍ਰਕਿਰਿਆ ਚੱਲ ਰਹੀ ਸੀ, ਜਦੋਂ ਮਾਮਲਾ ਅਦਾਲਤਾਂ ਦੇ ਵਿੱਚ ਸੀ, ਇੰਡਾਈਟਮੈਂਟ ਸ਼ੀਟ ਜਦੋਂ ਬਾਹਰ ਨਿਕਲੀ, ਉਹਦੇ ਵਿੱਚੋਂ ਪਤਾ ਲੱਗਿਆ ਕਿ ਇਨਵੈਸਟੀਗੇਸ਼ਨ ਕੀ ਹੋਈ, ਪੁਖਤਾ ਸਬੂਤ ਸੀਗੇ। ਤੇ ਇਸ ਕਰਕੇ ਹੁਣ ਅਸੀਂ ਦੇਖਦੇ ਹਾਂ ਕਿ ਇੰਡੀਆ ਵਾਲੇ US ਦੇ ਨਾਲ ਕੋਆਪਰੇਟ ਕਰ ਰਹੇ ਨੇ
ਜੀ, ਯੈਸ,
ਉਹਨਾਂ ਦੀਆਂ ਮੀਟਿੰਗਸ ਵਗੈਰਾ ਹੋ ਰਹੀਆਂ ਨੇ। ਸਾਡੀ ਸਰਕਾਰ ਦੇ ਨਾਲ ਇੰਡੀਆ ਵਾਲੇ ਕਹਿੰਦੇ ਸੀ ਮੁਲਾਕਾਤ ਵੀ ਨਹੀਂ ਕਰਨੀ, ਸਿੰਗਾਪੁਰ ਦੇ ਵਿੱਚ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ, ਹਾਂ, ਉਹਦੇ ਵਿੱਚ ਵੀ ਕੋਈ ਹੱਥ ਪੱਲਾ ਨਹੀਂ ਫੜਾਇਆ, ਕੋਈ ਕੋਆਪਰੇਸ਼ਨ ਨਹੀਂ ਹੋਇਆ। ਇਸ ਕਰਕੇ ਫਿਰ ਇਸ ਹਫ਼ਤੇ RCMP ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਤੇ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ, ਸਾਡੇ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੈਬਲਾਂਕ ਨੇ, ਉਸਦੇ ਨਾਲ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੋਲੀ, ਇਹਨਾਂ ਤਿੰਨਾਂ ਨੇ ਸਾਂਝੇ ਤੌਰ ਤੇ ਫਿਰ ਪ੍ਰੈਸ ਕਾਨਫਰੰਸ ਕੀਤੀ। ਸਵਾਲ ਫਿਰ ਪੈਦਾ ਹੋਇਆ ਵੀ ਪੋਲੀਟੀਕਲ ਲੀਡਰਸ ਨੂੰ ਇਸ ਤਰ੍ਹਾਂ ਇਸ ਮਾਮਲੇ ਵਿੱਚ ਸ਼ਾਮਲ ਹੋਣਾ ਚਾਹੀਦਾ ਕਿ ਨਹੀਂ, ਕਿ ਇਹ ਬਿਹਤਰ ਤਰੀਕਾ ਹੁੰਦਾ ਕਿ ਅਸੀਂ ਪਹਿਲਾਂ ਜਾਂਚ ਕਰ ਲੈਂਦੇ, ਜੋ ਇਹਨਾਂ ਨੇ ਕਿਹਾ ਹਾਰਡ ਐਵੀਡੈਂਸ਼ਰੀ ਪ੍ਰੂਫ, ਉਹ ਅਸੀਂ ਪਹਿਲਾਂ ਹਾਸਲ ਕਰ ਲੈਂਦੇ, ਉਸ ਤੋਂ ਬਾਅਦ ਜੇ ਅਸੀਂ ਭਾਰਤ ਦੇ ਉੱਤੇ ਦੋਸ਼ ਲਗਾਉਂਦੇ ਤਾਂ ਸਾਡਾ ਜਿਹੜਾ ਪਲੜਾ ਹੈ ਕਿੰਨਾ ਭਾਰੀ ਹੁੰਦਾ ਵਿਜੇ ਜੀ। ਫਿਰ ਕੋਈ ਵੀ ਮੁਲਕ ਪੂਰੇ ਵਿਸ਼ਵ ਦੇ ਵਿੱਚ ਇੱਦਾਂ ਦਾ ਨਹੀਂ ਹੋਣਾ ਸੀ ਜਿਹੜਾ ਇੰਡੀਆ ਦੇ ਨਾਲ ਖੜਦਾ ਜਾਂ ਜਿਹੜਾ ਕੈਨੇਡਾ ਨੂੰ ਸਪੋਰਟ ਨਾ ਕਰਦਾ।
ਦੇਖੋ ਹਲੇ ਵੀ ਕੈਨੇਡਾ ਦੀ ਸਪੋਰਟ ਦੇ ਵਿੱਚ ਭਾਵੇਂ UK ਹੋਵੇ, ਅਮਰੀਕਾ ਹੋਵੇ, ਆਸਟ੍ਰੇਲੀਆ, ਦੇਖੋ 5 Eyes ਅਲਾਇੰਸ ਵਾਲੇ ਮੈਂਬਰ ਨੇ, ਉਹ ਭਾਰਤ ਨੂੰ ਕਹਿ ਰਹੇ ਤੁਸੀਂ ਕੋਆਪਰੇਟ ਕਰੋ,
ਸਾਰੇ ਨਹੀਂ ਕਹਿ ਰਹੇ। ਸੋ UK ਤੇ US ਨੇ ਤਾਂ ਕਿਹਾ ਵੀ ਜੀ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨਹੀਂ ਕਹਿ ਰਹੇ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੱਲੋਂ ਜਿਹੜੇ ਬਿਆਨ ਜਾਰੀ ਕੀਤੇ ਗਏ ਨੇ ਉਹ ਬੜੇ ਪੋਲੀਟੀਕਲੀ ਕਰੈਕਟ ਬਿਆਨ ਨੇ। ਉਹਨਾਂ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਿਹੜੇ ਸਾਡੇ 5 Eyes ਅਲਾਇੰਸ ਦੇ ਪਾਰਟਨਰ ਨੇ, ਉਹਨਾਂ ਨੇ ਇੰਡੀਆ ਨੂੰ ਨਹੀਂ ਕਿਹਾ ਕਿ ਤੁਸੀਂ ਕੋਆਪਰੇਟ ਕਰੋ। ਜੇ ਅਸੀਂ ਐਵੀਡੈਂਸ ਪ੍ਰਦਾਨ ਕੀਤਾ ਹੁੰਦਾ, ਤੱਥਾਂ ਦੇ ਆਧਾਰ ਤੇ ਗੱਲ ਕੀਤੀ ਹੁੰਦੀ, ਅਸੀਂ ਦੱਸਦੇ ਕਿ ਆਹ ਦੇਖੋ ਜੀ ਐਵੀਡੈਂਸ A, B, C ਇਹਦੇ ਆਧਾਰ ਤੇ ਅਸੀਂ ਗੱਲ ਕਰ ਰਹੇ ਹਾਂ, ਤੇ ਫਿਰ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸਾਡਾ ਪੱਖ ਨਾ ਪੂਰਦੇ। ਉਹਨਾਂ ਨੇ ਹੁਣ ਜਿਹੜੇ ਮੈਂ ਤੁਹਾਨੂੰ ਦੱਸਦਾ ਆਸਟ੍ਰੇਲੀਆ ਨੇ ਕੀ ਕਿਹਾ, ਉਹਨਾਂ ਨੇ ਕਿਹਾ ਸੋਵਰੇਨਿਟੀ ਆਫ ਆਲ ਕੰਟਰੀਜ਼ ਸ਼ੁੱਡ ਬੀ ਰਿਸਪੈਕਟਡ ਐਂਡ ਦੈਟ ਰੂਲ ਆਫ ਲਾਅ ਸ਼ੁੱਡ ਬੀ ਰਿਸਪੈਕਟਡ। ਆਸਟ੍ਰੇਲੀਆ ਦੀ ਇਹ ਉਹਨਾਂ ਦਾ ਇਹ ਬਿਆਨ ਹੈ। ਨਿਊਜ਼ੀਲੈਂਡ ਵਾਲੇ ਕਹਿ ਰਹੇ ਨੇ ਕਿ ਅਲੈਜਡ ਕ੍ਰਿਮੀਨਲ ਕੰਡਕਟ ਆਊਟਲਾਈਨਡ ਪਬਲਿਕਲੀ ਬਾਈ ਕੈਨੇਡੀਅਨ ਲਾਅ ਇਨਫੋਰਸਮੈਂਟ ਅਥਾਰਟੀਜ਼ ਇਫ ਪ੍ਰੂਵਨ would be very concerning, if proven.
So, ਹਜੇ ਵੀ ਉਹੀ ਸਬੂਤਾਂ ਵਾਲੀ ਗੱਲ ਤੇ ਫਿਰ ਗੱਲ ਖੜੀ ਹੈ।
ਜੇ ਇਹ ਦੋਸ਼ ਸਾਬਤ ਹੁੰਦੇ ਨੇ ਫਿਰ ਇਹ ਬੜੇ ਗੰਭੀਰ ਸੰਜੀਦਾ ਮਾਮਲਾ ਹੋਏਗਾ।
ਇੱਕ ਇੰਟਰਸਟਿੰਗ ਪਹਿਲੂ ਇਹ ਆ ਕਿ ਫੋਰਨ ਇੰਟਰਫੇਰੈਂਸ ਦੇ ਮਾਮਲੇ ਦੇ ਵਿੱਚ ਹੀ ਜਦੋਂ ਆਹ ਹੀ ਪਬਲਿਕ ਇਨਕੁਆਇਰੀ ਕਮਿਸ਼ਨ ਦੇ ਮੂਹਰੇ ਬਿਆਨਬਾਜ਼ੀ ਹੋਈ ਹੈ ਨਾ, ਵਾਸੂ ਜੀ ਕੈਨੇਡਾ ਦੀ ਖੁਫੀਆ ਏਜੰਸੀਆਂ ਦੀਆਂ ਇੰਟੈਲੀਜੈਂਸ ਬਾਰੇ, ਆਈ ਥਿੰਕ ਕੇਟੀ ਟੈਲਫਰਡ ਜਿਹੜੀ ਪਹਿਲਾਂ ਪੇਸ਼ੀ ਹੋਈ ਸੀ, ਇਹਨਾਂ ਨੇ ਕਿਹਾ ਸੀ ਵੀ ਇੰਟੈਲੀਜੈਂਸ ਵੱਖਰੀ ਚੀਜ਼ ਹੁੰਦੀ ਹੈ, ਤੁਸੀਂ ਸਾਰੀ ਇੰਟੈਲੀਜੈਂਸ ਨੂੰ ਇਸ ਹਿਸਾਬ ਨਾਲ ਨਹੀਂ ਟ੍ਰੀਟ ਕਰ, ਵੀ ਇੰਟੈਲੀਜੈਂਸ ਸਬੂਤ ਨਹੀਂ ਹੋਇਆ ਕਰਦੀ।
ਐਂਡ ਸਾਡੇ ਕੈਨੇਡੀਅਨ ਲੀਗਲ ਸਿਸਟਮ ਦੇ ਵਿੱਚ ਵੀ ਇਹ ਗੱਲ
ਹੈ
ਕਿ ਇੰਟੈਲੀਜੈਂਸ ਦੇ ਆਧਾਰ ਤੇ ਕਿਸੇ ਨੂੰ ਵੀ ਤੁਸੀਂ ਕਨਵਿਕਟ ਨਹੀਂ ਕਰ ਸਕਦੇ।
ਇਸੇ ਕਰਕੇ ਜਿਹੜੇ ਉਹ ਪਾਰਲੀਮੈਂਟੇਰੀਅਨਸ ਦੇ ਉੱਪਰ ਇਦਾਂ ਦੇ ਸ਼ੱਕ ਹੈਗਾ ਕਿ ਉਹ ਮੇ ਬੀ ਕਿਸੇ ਨਾ ਕਿਸੇ ਕਿਸਮ ਦੀ ਫੋਰਨ ਇੰਟਰਫੇਰੈਂਸ ਦੇ ਵਿੱਚ ਸ਼ਾਮਲ ਨੇ, ਉਹਨਾਂ ਦੇ ਨਾਮ ਕਿਉਂ ਨਹੀਂ ਜਨਤਕ ਕੀਤੇ ਜਾਂਦੇ? ਉਹ ਕਿਹਾ ਜਾਂਦਾ ਵੀ ਕੋਈ ਪੁਖਤਾ ਸਬੂਤ ਨਹੀਂ ਹੈ, ਇੰਟੈਲੀਜੈਂਸ ਦੇ ਆਧਾਰ ਤੇ ਤੁਸੀਂ ਕਿਸੇ ਦੇ ਉੱਪਰ ਇਸ ਤਰ੍ਹਾਂ ਦਾ ਦੋਸ਼ ਨਹੀਂ ਲਗਾ ਸਕਦੇ। ਸੋ ਜਿਹੜਾ ਉਹ ਮਾਪਦੰਡ ਹੈ ਜਦੋਂ ਅਸੀਂ ਕੈਨੇਡੀਅਨ ਫਰੇਮਵਰਕ ਦੀ ਗੱਲ ਕਰ ਰਹੇ ਹਾਂ, ਉਹ ਮਾਪਦੰਡ ਇਸ ਹਿਸਾਬ ਨਾਲ ਲਾਗੂ ਹੁੰਦਾ। ਇਸੇ ਕਰਕੇ ਹੁਣ ਤੱਕ ਵਾਸੂ ਜੀ ਕਿਸੇ ਵੀ ਪਾਰਲੀਮੈਂਟੇਰੀਅਨ ਦਾ ਨਾਮ, ਜਦਕਿ ਉਹਨੂੰ ਲੈ ਕੇ ਮੁਹਿੰਮ ਬੜੀ ਤੇਜ਼ ਚੱਲੀ ਸੀ, ਉਹਨੂੰ ਲੈ ਕੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਅਵ ਨੇ ਬੀਤੇ ਸਮੇਂ ਦੇ ਵਿੱਚ ਇਹ ਗੱਲ ਵੀ ਪਹਿਲਾਂ ਵੀ ਉਹ ਕਹਿ ਚੁੱਕੇ ਨੇ ਕਿ ਨਾਮ ਫਿਰ ਜਨਤਕ ਕਰੋ, ਉਹਨਾਂ ਨੇ ਕੱਲ ਪਹਿਲੀ ਵਾਰ ਇਹ ਗੱਲ ਨਹੀਂ ਕਹੀ ਕਿ ਨਾਮ ਜਨਤਕ ਕੀਤੇ ਜਾਣ। ਸੋ ਉਹ ਜਿਹੜਾ ਪ੍ਰੋਟੋਕਾਲ ਆ, ਫਰੇਮਵਰਕ ਆ, ਉਸ ਹਿਸਾਬ ਨਾਲ ਲਾਗੂ ਹੁੰਦਾ। ਪਰ ਇਹਦੇ ਨਾਲ ਜਿਹੜੀ ਹੁਣ ਕੱਲ ਇਹ ਜੋ ਗੱਲਬਾਤ ਹੋਈ ਆ ਇਸ ਕਮਿਸ਼ਨ ਦੇ ਮੂਹਰੇ, ਗੱਲ ਫਿਰ ਉੱਥੇ ਹੀ ਆ ਕਿ ਇਹਦੇ ਨਾਲ ਪੋਲਰਾਈਜੇਸ਼ਨ ਵਧਣ ਦਾ ਤੇ ਇਸ ਮਾਮਲੇ ਦਾ ਹੋਰ ਡਾਇਲਿਊਟ ਹੋਣ ਦਾ ਪੂਰਾ ਪੂਰਾ ਜਿਹੜਾ ਖਦਸ਼ਾ ਹੈ ਉਹ ਬਣ ਗਿਆ ਹੋਇਆ।
ਸੋਮਵਾਰ ਜਿਹੜੀ ਪ੍ਰੈਸ ਕਾਨਫਰੰਸ ਹੋਈ ਇਸੇ ਹਫ਼ਤੇ
ਲੌਂਗ ਵੀਕਐਂਡ,
ਉਸ ਤੋਂ ਬਾਅਦ ਇੰਡੀਆ ਵੱਲੋਂ ਜੋ ਪ੍ਰਤੀਕਰਮ ਆਇਆ ਸੀ, ਇੰਡੀਆ ਵਾਲਿਆਂ ਨੇ ਸਾਰੀ ਗੱਲ ਨੂੰ ਕਹਿ ਕੇ ਰਫਾ ਦਫਾ ਜਿਹਾ ਕਰਤਾ। ਕਹਿੰਦੇ ਵੀ ਜਸਟਿਨ ਟਰੂਡੋ ਲਿਬਰਲ ਸਰਕਾਰ ਤਾਂ ਪੋਲੀਟਿਕਸ ਕਰ ਰਹੀ ਆ, ਉਹ ਆਪਣੇ ਕਹਿੰਦੇ ਡੋਮੈਸਟਿਕ ਆਪਣੇ ਵੋਟ ਬੈਂਕ ਪੋਲੀਟਿਕਸ ਵਿੱਚ ਉਲਝੇ ਹੋਏ ਨੇ। ਪ੍ਰਧਾਨ ਮੰਤਰੀ ਨੇ ਕੱਲ ਪਬਲਿਕ ਹੀਅਰਿੰਗ ਦੇ ਸਾਹਮਣੇ ਕੰਸਰਵੇਟਿਵ ਪਾਰਟੀ ਦਾ ਨਾਮ ਲੈ ਕੇ ਉਸ ਗੱਲ ਨੂੰ ਸੱਚ ਸਾਬਤ ਕਰਤਾ। ਕੈਨੇਡੀਅਨ ਕੇਸ ਵੀਕ ਹੋ ਗਿਆ, ਉਸ ਗੱਲ ਦਾ ਬੜਾ ਦੁੱਖ ਹੈ। ਸੋ ਇਹ ਹੁਣ ਸਿਆਸਤ ਕੰਸਰਵੇਟਿਵ ਪਾਰਟੀ ਵੱਲੋਂ ਵੀ ਕੀਤੀ ਗਈ ਕਿ ਉਹ ਪੀਅਰ ਪੋਲੀ ਹੈ ਉਹ ਸਾਈਨ ਕਰ ਦੇਣ। ਉਹ ਕਹਿੰਦੇ ਨੇ ਕਿ ਅਸੀਂ ਜੀ ਨੈਸ਼ਨਲ ਸਿਕਿਉਰਿਟੀ ਕਲੀਅਰੈਂਸ ਤਾਂ ਨਹੀਂ ਲੈਣੀ ਕਿਉਂਕਿ ਫਿਰ ਸਾਡਾ ਕੌਨਫੀਡੈਂਸ਼ੀਅਲ ਅਗਰੀਮੈਂਟ ਹੋ ਜਾਏਗਾ, ਅਸੀਂ ਪਬਲਿਕਲੀ ਉਹਦੇ ਬਾਰੇ ਬੋਲ ਨਹੀਂ ਸਕਾਂਗੇ। ਪਬਲਿਕਲੀ ਤਾਂ ਤੁਸੀਂ ਅਜੇ ਵੀ ਇਹਦੇ ਬਾਰੇ ਗੱਲ ਨਹੀਂ ਕਰ ਸਕਦੇ, ਤੁਹਾਨੂੰ ਜਾਣਕਾਰੀ ਹੀ ਨਹੀਂ।
ਯੈਸ ਤੁਹਾਨੂੰ
ਇਸ ਵੇਲੇ ਪਤਾ ਹੀ ਨਹੀਂ ਸੂਚੀ ਦੇ ਵਿੱਚ ਕਿਹੜੇ ਕਿਹੜੇ ਨਾਮ ਨੇ ਤੁਸੀਂ ਉਹਦੇ ਬਾਰੇ ਗੱਲ ਤਾਂ ਹੁਣ ਵੀ ਨਹੀਂ ਕਰ ਸਕਦੇ ਜੇ ਸਾਈਨ ਕਰ ਦਿਓਗੇ ਐਟਲੀਸਟ ਤੁਹਾਨੂੰ ਤਾਂ ਉਹਦੇ ਬਾਰੇ ਪਤਾ ਹੋਏਗਾ ਤੁਸੀਂ ਕੋਈ ਜਿਹੜੇ ਲੋੜੀਂਦੇ ਐਕਸ਼ਨਸ ਨੇ ਉਹ ਤਾਂ ਲੈ ਸਕੋਗੇ ਕਰੈਕਟ
ਤੁਸੀਂ ਕਰੈਕਟਿਵ ਐਕਸ਼ਨ ਲੈ ਸਕੋਗੇ ਜੇ ਤੁਹਾਨੂੰ ਇਹ ਪਤਾ ਕਿ ਕੋਈ ਬਿਮਾਰੀ ਜਾਂ ਕੋਈ ਦੀਮਕ ਕਿੱਥੇ ਲੱਗੀ ਆ ਤਾਂ ਤੁਸੀਂ ਐਟਲੀਸਟ ਉਹਨੂੰ ਐਡਰੈਸ ਕਰਨ ਦੇ ਵਾਸਤੇ ਜਿਹੜੀ ਵਿਦ ਇਨ ਯੂਅਰ ਪਾਰਟੀ ਕਾਰਵਾਈ ਆ ਉਹ ਤੇ ਕਰ ਸਕੋਗੇ ਸੋ ਯੈਸ ਸਿਆਸਤ ਦੋਨਾਂ ਪਾਸਿਓਂ ਖੇਡੀ ਜਾ ਰਹੀ ਹੈ ਇਸ ਮਾਮਲੇ ਤੇ
ਇਟਸ ਹਾਈ ਟਾਈਮ ਕੈਨੇਡਾ ਵੋਕ ਅਪ ਕਿ ਇਸ ਵੇਲੇ ਦੋਨੋਂ ਹੀ ਜਿਹੜੀਆਂ ਧਿਰਾਂ ਨੇ ਉਹ ਇੱਕ ਬਹੁਤ ਹੀ ਸੰਜੀਦਾ ਮਸਲੇ ਤੇ ਗੰਭੀਰ ਮਸਲੇ ਤੇ ਸਿਆਸਤ ਕਰ ਰਹੀਆਂ ਨੇ ਇਸ ਨੈਸ਼ਨਲ ਸਿਕਿਉਰਿਟੀ ਦੇ ਮਸਲੇ ਦਾ ਫੋਰਨ ਇੰਟਰਫੇਰੈਂਸ ਦੇ ਮਸਲੇ ਦਾ ਸਿਆਸੀਕਰਨ
ਹੋ ਗਿਆ ਪੂਰਾ ਹੋ ਚੁੱਕਾ
ਕੈਨੇਡਾ ਦਾ ਕੇਸ ਕੈਨੇਡਾ ਦੀ ਸਟੈਂਡਿੰਗ ਇੰਟਰਨੈਸ਼ਨਲ ਸਟੇਜ ਤੇ ਕਮਜ਼ੋਰ ਹੋ ਰਹੀ ਹੈ ਇਹ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ
ਜੀ ਵਾਸੂ ਜੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜਿਹੜੇ ਕੁਝ ਲਿਬਰਲ ਐਮ ਪੀ ਨੇ 20 ਜਾਣੇ ਘੱਟੋ ਘੱਟ ਅਜਿਹੇ ਨੇ ਜਿਹੜੇ ਕਿ ਚਾਹੁੰਦੇ ਨੇ ਕਿ ਜਸਟਿਨ ਟਰੂਡੋ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਅਗਲੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਲੀਡਰ ਵਜੋਂ ਨਹੀਂ ਚਾਹੁੰਦੇ ਅੱਛਾ ਇਹ ਹੁਣ ਜਿਹੜੀ ਗੱਲਬਾਤ ਹੈਗੀ ਹੈ ਜਸਟਿਨ ਟਰੂਡੋ ਦੇ ਖਿਲਾਫ ਜੇ ਕੋਈ ਵਿਦਰੋਹ ਵਿਦ ਇਨ ਦਾ ਪਾਰਟੀ ਬਣਦਾ ਪਿਆ ਇਹ ਇਸੇ ਹੀ ਸਾਲ ਗਰਮੀਆਂ ਦੀ ਰੁੱਤ ਦੌਰਾਨ ਜਦੋਂ ਟੋਰੋਂਟੋ ਵਾਲਾ ਬਾਈ ਇਲੈਕਸ਼ਨ ਹਾਰ ਗਏ ਸੀ ਉਹ ਤੋਂ ਬਾਅਦ ਵੀ ਇਹ ਗੱਲ ਚੱਲੀ ਸੀ ਪਰ ਹੁਣ ਜਿਹੜੇ ਲਿਬਰਲ ਪਾਰਟੀ ਦੇ ਸੋਰਸਿਸ ਨੇ ਉਹਨਾਂ ਦਾ ਇਹ ਕਹਿਣਾ ਵੀ ਜਿਹੜਾ ਐਤਕੀ ਹੁਣ ਇਹ ਜਿਹੜਾ ਹੁਣ ਵਿਦਰੋਹ ਬਣਦਾ ਪਿਆ ਪਣਪਦਾ ਪਿਆ ਇਹਦੀ ਗ੍ਰੈਵਿਟੀ ਕਿਤੇ ਜ਼ਿਆਦਾ ਹੈ ਇਹ ਕਿਤੇ ਜ਼ਿਆਦਾ ਮਜ਼ਬੂਤ ਵਿਦਰੋਹ ਹੋ ਸਕਦਾ ਆਪਾਂ ਥੋੜ੍ਹੀ ਦੇਰ ਪਹਿਲਾਂ ਹੀ ਗੱਲ ਸਾਂਝੀ ਕਰਕੇ ਹਟੇ ਹਾਂ ਵੀ ਚਾਰ ਅਜਿਹੇ ਇਸ ਵੇਲੇ ਕੈਬਨਿਟ ਮਿਨਿਸਟਰ ਨੇ ਜਿਨ੍ਹਾਂ ਨੇ ਕਹਿ ਦਿੱਤਾ ਅਗਲਾ ਇਲੈਕਸ਼ਨ ਉਹ ਨਹੀਂ ਲੜਨ ਵਾਲੇ ਹੁਣ ਵਾਸੂ ਜੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਹੁਣ ਕਿਉਂਕਿ ਉਹ ਕੈਬਨਿਟ ਦੇ ਵਿੱਚ ਇਸ ਵੇਲੇ ਤਾਂ ਹੈਗੇ ਨੇ ਉਹ ਆਪਣੇ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਨਹੀਂ ਛੱਡਦੇ ਪਏ ਪਰ ਕੈਬਨਿਟ ਛੱਡ ਰਹੇ ਨੇ ਸੋ ਅਗਲੇ
ਛੱਡਣਾ ਚਾਹੁਣ ਵੀ ਜਸਟਿਨ ਟਰੂਡੋ ਨੇ ਛੱਡਣ ਨਹੀਂ ਦੇਣਾ ਬਾਈ ਇਲੈਕਸ਼ਨ ਟ੍ਰਿਗਰ ਹੋ ਜਾਣਾ
ਦੈਟਸ ਰਾਈਟ
ਹੋਰ ਮਿੱਟੀ ਬਲੀਥ ਹੋ ਸਕਦੀ
ਬਿਲਕੁਲ ਬਿਲਕੁਲ ਸਹੀ ਗੱਲ ਆ ਸੋ ਜਿਹੜੇ ਉਹ ਚਾਰ ਜਣੇ ਹੁਣ ਲਾਂਭੇ ਹੋ ਰਹੇ ਨੇ ਅਗਲਾ ਇਲੈਕਸ਼ਨ ਨਹੀਂ ਲੜਦੇ ਹੁਣ ਜਸਟਿਨ ਟਰੂਡੋ ਕੈਬਨਿਟ ਰੀਸ਼ਫਲ ਵੀ ਕਰਨ ਦੀ ਤਾਕ ਵਿੱਚ ਨੇ ਇਹ ਦੱਸਿਆ ਜਾ ਰਿਹਾ ਅਗਲੇ ਹਫ਼ਤੇ ਹੋ ਸਕਦਾ ਕਿ ਇੱਕ ਵਾਰ ਫਿਰ ਜਸਟਿਨ ਟਰੂਡੋ ਨੂੰ ਆਪਣੀ ਕੈਬਨਿਟ ਦੇ ਵਿੱਚ ਤਬਦੀਲੀਆਂ ਕਰਨੀਆਂ ਪੈਣ ਜਿਹੜੇ ਚਾਰ ਕੈਬਨਿਟ ਮੰਤਰੀਆਂ ਨੇ ਅਗਲੀਆਂ ਚੋਣਾਂ ਨਹੀਂ ਲੜਨੀਆਂ ਉਹਨਾਂ ਨੂੰ ਕੈਬਨਿਟ 'ਚੋਂ ਹਟਾ ਕੇ ਬੈਕ ਬੈਂਚ ਐਮਪੀ ਬਣਾ ਕੇ ਕੁਝ ਬੈਕ ਬੈਂਚ ਵਾਲਿਆਂ ਨੂੰ ਕੈਬਨਿਟ ਦੇ ਵਿੱਚ ਲਿਆਂਦਾ ਜਾਣਾ ਅਤੇ ਵਾਸੂ ਜੀ ਬੈਕ ਬੈਂਚ ਵਾਲੇ ਖੁਸ਼ ਕਰਨੇ ਇਸ ਵੇਲੇ ਬੜੇ ਜ਼ਰੂਰੀ ਹੋ ਚੁੱਕੇ ਨੇ ਕਿਉਂਕਿ ਉਹਨਾਂ ਵੱਲੋਂ ਹੀ ਜਸਟਿਨ ਟਰੂਡੋ ਨੂੰ ਬਾਹਰ ਦਾ ਰਸਤਾ ਦਿਖਾਉਣ ਵਾਸਤੇ ਇੱਕ ਮੰਗ ਪੱਤਰ ਇਸ ਵੀਕਐਂਡ ਤੇ ਦਿੱਤਾ ਜਾ ਸਕਦਾ ਹੈ
ਯਾ ਸੋ ਪਿਛਲੇ 10 ਦਿਨਾਂ ਤੋਂ ਇੱਕ ਵਾਇਰ ਚੱਲ ਰਹੀ ਹੈ ਇੱਕ ਚਿੱਠੀ ਫਲੋਟ ਕੀਤੀ ਜਾ ਰਹੀ ਹੈ ਲਿਬਰਲ ਐਮਪੀਸ ਨੂੰ ਕਿਹਾ ਜਾ ਰਿਹਾ ਉੱਤੇ ਸਾਈਨ ਕਰੋ ਮੈਂ ਸ਼ਪਥ ਲੇਤਾ ਹਾਂ ਜਸਟਿਨ ਟਰੂਡੋ ਕੇ ਖਿਲਾਫ ਖੜਾ ਹੋਊਗਾ ਇੱਦਾਂ ਦੀ ਕੋਈ ਭਾਸ਼ਾ ਹੈ ਤੇ ਇਹਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਕਹਿੰਦੇ ਇਸ ਵਾਰ ਉਹਦੀ ਫੋਟੋ ਨਹੀਂ ਖਿੱਚਣ ਦਿੱਤੀ ਜਾ ਰਹੀ ਉਹਦੀ ਕੋਈ ਕਾਪੀ ਨਹੀਂ ਕੀਤੀ ਜਾ ਰਹੀ ਉਸ ਚਿੱਠੀ ਦੀ ਤਾਂ ਕਿ ਮੀਡੀਆ ਦੇ ਵਿੱਚ ਇਹ ਗੱਲ ਲੀਕ ਨਾ ਹੋਵੇ ਲੀਕ ਤਾਂ ਗੱਲ ਫਿਰ ਵੀ ਹੋ ਰਹੀ ਹੈ ਕਹਿੰਦੇ ਪਰ ਅਸੀਂ ਇਸ ਮੁਹਿੰਮ ਨੂੰ ਪਹਿਲਾਂ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ ਫਿਰ ਕਹਿੰਦੇ ਮੀਡੀਆ ਵਿੱਚ ਗੱਲ ਕਰਾਂਗੇ
ਤੇ ਹਾਲਾਂਕਿ ਇੱਕ ਐਮਪੀ ਨੇ ਕੱਲ ਪਰਸੋਂ ਗੱਲ ਕਰ ਵੀ ਦਿੱਤੀ ਸ਼ੌਨ ਕੇਸੀ ਪ੍ਰਿੰਸ ਐਡਵਰਡ ਆਇਲੈਂਡ ਵਾਲਿਆਂ
ਸੋ ਉਦਾਂ ਵੈਸੇ ਹੁਣ ਇਸ ਵੇਲੇ 3 ਐਮਪੀਜ਼ ਨੇ ਜਿਹੜੇ ਪਬਲਿਕਲੀ ਸੋ ਨਿਊ ਬ੍ਰਾਂਸਵਿਕ ਤੋਂ ਵੇਨ ਲੌਂਗ ਕੁਬੈਕ ਤੋਂ ਅਲੈਗਜ਼ੈਂਡਰਾ ਮੈਂਡੇਸ ਕੁਬੈਕ ਦੇ ਹੀ ਜਿਹੜੇ ਐਂਟਨੀ ਹਾਊਸ ਫਾਦਰ
ਉਹਨਾਂ ਨੇ ਵੀ
ਇੱਕ ਤਰੀਕੇ ਨਾਲ ਉਹ ਕਹਿ ਚੁੱਕੇ ਨੇ ਵੀ ਆਹ ਡਿਸਕਸ਼ਨ ਹੋਣੀ ਚਾਹੀਦੀ ਹੈ ਤੇ ਫਿਰ ਪ੍ਰਿੰਸ ਐਡਵਰਡ ਆਇਲੈਂਡ ਵਾਲੇ ਸ਼ੌਨ ਕੇਸੀ ਪਬਲਿਕਲੀ ਇਹ ਕਹਿ ਚੁੱਕੇ ਨੇ ਕਿ ਜਸਟਿਨ ਟਰੂਡੋ ਮਸਟ ਗੋ ਨਾਓ ਤੇ ਸੋ ਪਰ ਉਹ ਜਿਹੜੀ ਚਿੱਠੀ ਉਹਦੇ ਵਿੱਚ ਲਿਖਿਆ ਕਿ ਐਗਜੈਕਟਲੀ ਉਹਦੀ ਜਿਹੜੀ ਲੈਂਗੁਏਜ ਆ ਉਹਦੀ ਜਿਹੜੀ ਭਾਸ਼ਾ ਹੈ ਉਹ ਅਜੇ ਤੱਕ ਜਨਤਕ ਨਹੀਂ ਹੋਈ ਪਰ ਇਹ ਦੱਸਿਆ ਗਿਆ ਇੱਕ ਐਮਪੀ ਵੱਲੋਂ ਮੀਡੀਆ ਨੂੰ ਕਹਿੰਦੇ ਵੀ ਉਹਦੇ ਤੇ ਇੰਨੇ ਸਿਗਨੇਚਰ ਇਕੱਠੇ ਹੋ ਗਏ ਨੇ ਕਿ ਉਹਦੇ ਨਾਲ ਇੱਕ ਦੂਸਰਾ ਸਫ਼ਾ ਜੋੜਨਾ ਪੈ ਗਿਆ ਪਹਿਲਾ ਪੇਜ ਭਰ ਗਿਆ ਕਹਿੰਦੇ ਸਿਗਨੇਚਰਸ ਦੇ ਨਾਲ ਸੋ 20 ਤੋਂ ਜ਼ਿਆਦਾ ਸਿਗਨੇਚਰਸ ਹੋ ਚੁੱਕੇ ਨੇ ਕਿੰਨੇ ਨੇ ਉਹ ਪਤਾ ਨਹੀਂ 20 ਤੋਂ ਜ਼ਿਆਦਾ 100 ਵੀ ਹੋ ਸਕਦੇ ਆ
20 ਤੋਂ 21 ਵੀ ਹੋ ਸਕਦੇ
ਇਟ ਕੁਡ ਬੀ ਐਨੀਥਿੰਗ ਪਰ ਹੁਣ ਇਹ ਕਿਹਾ ਜਾ ਰਿਹਾ ਕਿ ਇਸ ਵੀਕਐਂਡ ਤੇ ਉਹ ਜਿਹੜੀ ਚਿੱਠੀ ਹੈ ਉਹ ਜਸਟਿਨ ਟਰੂਡੋ ਨੂੰ ਸਪੁਰਦ ਕੀਤੀ ਜਾਏਗੀ ਲਿਖਤ ਦੇ ਵਿੱਚ ਜਸਟਿਨ ਟਰੂਡੋ ਤੋਂ ਇਹ ਡਿਮਾਂਡ ਕੀਤੀ ਜਾਏਗੀ ਇਹਨਾਂ ਐਮ ਪੀਜ਼ ਵੱਲੋਂ ਕਿ ਭਾਈ ਹੁਣ ਸਮਾਂ ਆ ਗਿਆ ਕਿ ਤੁਸੀਂ ਅਸਤੀਫਾ ਦਿਓ
ਤੇ ਉਸ ਤੋਂ ਪਹਿਲਾ ਸਟੈਪ
ਇਹ ਪਹਿਲਾ ਸਟੈਪ ਆ ਉਸ ਤੋਂ ਬਾਅਦ ਫਿਰ ਅਗਲੇ ਬੁੱਧਵਾਰ ਜਿਹੜੀ ਨੈਸ਼ਨਲ ਕੌਕਸ ਮੀਟਿੰਗ ਹੋਏਗੀ ਉਹਦੇ ਵਿੱਚ ਇਹ ਕਨਫਰੰਟ ਕਰਨ ਜਾ ਰਹੇ ਨੇ ਐਮਪੀ ਜਸਟਿਨ ਟਰੂਡੋ ਨੂੰ
ਉੱਥੇ ਓਪਨ ਮਾਈਕ ਸੈਸ਼ਨ ਹੋਣਾ
ਸਾਰੇ ਇਕੱਠੇ ਨਹੀਂ ਬੋਲਣਗੇ ਕਹਿੰਦੇ ਅਸੀਂ ਆਪਣੇ ਕੁਝ ਨੁਮਾਇੰਦੇ ਡੈਜ਼ਿਗਨੇਟ ਕਰਾਂਗੇ ਵੀ ਜਿਹੜੇ ਇਹ ਸਾਰੇ ਵਿਦਰੋਹੀ ਐਮਪੀਜ਼ ਨੇ ਲਿਬਰਲ ਐਮਪੀਜ਼ ਇਹਨਾਂ ਵਿੱਚੋਂ ਕਿਹੜੇ ਨੇ ਜਿਹੜੇ ਬਹੁਤ ਕੰਫਰਟੇਬਲੀ ਜਸਟਿਨ ਟਰੂਡੋ ਦੇ ਸਾਹਮਣੇ ਖੜੇ ਹੋ ਕੇ ਬੋਲ ਸਕਦੇ ਨੇ ਕਿ ਜੀ ਤੁਸੀਂ ਅਸਤੀਫਾ ਦਿਓ ਉਹਨਾਂ ਨੂੰ ਡੈਜ਼ਿਗਨੇਟ ਕੀਤਾ ਜਾਏਗਾ ਕਿ ਤੁਸੀਂ ਸਾਡੇ ਬਿਹਾਫ ਤੇ ਗੱਲ ਕਰੋ ਇਹ ਪਬਲਿਕਲੀ ਉਹਦੇ ਪਬਲਿਕਲੀ ਨਹੀਂ ਸੋ ਕੰਫੀਡੈਂਸ਼ਲੀ ਉਸ ਕੌਕਸ ਮੀਟਿੰਗ ਦੇ ਵਿੱਚ ਓਪਨਲੀ ਗੱਲ ਹੋਏਗੀ ਉਸ ਕੌਕਸ ਮੀਟਿੰਗ ਦੇ
ਕਨਫਾਈਨਸ ਦੇ ਅੰਦਰ ਅਗਲੇ ਬੁੱਧਵਾਰ ਇਹ ਮੀਟਿੰਗ ਹੋਣੀ ਆ ਓਟਵਾ ਦੇ ਵਿੱਚ ਅੱਛਾ ਵਾਸੂ ਜੀ ਉਸ ਮੀਟਿੰਗ ਸੰਬੰਧੀ ਆ ਜਿਹੜੇ ਆਹ ਕੌਕਸ ਮੈਂਬਰਸ ਨੇ ਇਹਨਾਂ ਦੀ ਡਿਮਾਂਡ ਇਹ ਵੀ ਸੁਣਨ ਨੂੰ ਮਿਲ ਰਹੀ ਆ ਕਿ ਜਸਟਿਨ ਟਰੂਡੋ ਦੇ ਜਿਹੜੇ ਸਟਾਫ ਮੈਂਬਰਸ ਨੇ ਜਿਹੜੇ ਇਹਨਾਂ ਦੇ ਐਡਵਾਈਜ਼ਰ ਨੇ ਕੇ ਟੀ ਟੈਲਫਰਡ ਜਾਂ ਬਾਕੀ ਦੇ ਸਲਾਹਕਾਰ ਨੇ
ਪੀਐਮਓ ਦੇ ਜਿਹੜੇ ਪਾਰਲੀਮੈਂਟ ਪ੍ਰਾਈਮ ਆਫਿਸ ਦੇ ਜਿਹੜੇ ਸਟਾਫ
ਜਿਹੜੇ ਪੀਐਮਓ ਦੇ ਸਟਾਫਰ ਨੇ ਉਸ ਕੌਕਸ ਮੀਟਿੰਗ ਦੇ ਵਿੱਚ ਜਦੋਂ ਆਹ ਓਪਨ ਮਾਈਕ ਸੈਸ਼ਨ ਹੋਣਾ ਕੋਈ ਆਪਣੀ ਗੱਲ ਕਰਨ ਦੇ ਵਿੱਚ ਮੇ ਬੀ ਉਹ ਅਸਹਿਜਤਾ ਮਹਿਸੂਸ ਕਰਦੇ ਨੇ।
ਸੋ ਇਸ ਤੋਂ ਪਹਿਲਾਂ ਸੋ ਦੇਖੋ ਜਿਹੜੀ ਇਹ ਕੌਕਸ ਮੀਟਿੰਗ ਹੁੰਦੀ ਹੈ, ਨੈਸ਼ਨਲ ਕੌਕਸ ਮੀਟਿੰਗ, ਸੋ ਇਹ ਹਰ ਬੁੱਧਵਾਰ ਹੁੰਦੀ ਹੈ ਜਦੋਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਹੁੰਦੀ ਹੈ। ਇਸ ਨੈਸ਼ਨਲ ਕੌਕਸ ਮੀਟਿੰਗ ਤੋਂ ਪਹਿਲਾਂ ਰੀਜਨਲ ਕੌਕਸ ਮੀਟਿੰਗਸ ਹੁੰਦੀਆਂ ਨੇ ਤੇ ਉਹਦੇ ਵਿੱਚ ਜਿਹੜੀਆਂ ਸਾਰੇ ਅਟਲਾਂਟਿਕ ਕੌਕਸ ਵਾਲੇ ਹੋ ਗਏ, ਵੈਸਟਰਨ ਕੌਕਸ ਵਾਲੇ ਹੋ ਗਏ, ਇਹ ਸਾਰੇ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰਦੇ ਨੇ। ਫਿਰ ਉਸ ਤੋਂ ਬਾਅਦ ਉਹ ਜਿਹੜਾ ਸਾਰੀਆਂ ਡਿਸਕਸ਼ਨਸ ਹੁੰਦੀਆਂ ਉਹਨਾਂ ਨੂੰ ਲੈ ਕੇ ਜਾਂਦੇ ਨੇ ਉਹ ਨੈਸ਼ਨਲ ਕੌਕਸ ਮੀਟਿੰਗ ਦੇ ਵਿੱਚ। ਇਸ ਹਫਤੇ ਬ੍ਰੇਕ ਹੈਗੀ ਹੈ, ਇਹ ਵੀਕ ਜਿਹੜਾ ਹੈ ਬ੍ਰੇਕ ਵੀਕ ਹੈ, ਥੈਂਕਸਗਿਵਿੰਗ
ਕਰਕੇ
ਹਾਊਸ ਆਫ ਕਾਮਨਸ ਦੀ ਸੈਸ਼ਨ ਇਸ ਹਫਤੇ ਨਹੀਂ ਹੋ ਰਿਹਾ, ਉਹਦੇ ਕਰਕੇ ਇਸ ਜਿਹੜਾ ਲੰਘੇ ਬੁੱਧਵਾਰ ਲੰਘੇ ਕੱਲ ਉਹ ਮੀਟਿੰਗ ਨਹੀਂ ਹੋਈ ਨੈਸ਼ਨਲ ਕੌਕਸ ਵਾਲੀ, ਉਹ ਮੀਟਿੰਗ ਹੁਣ ਹੋਣੀ ਹੈ ਅਗਲੇ ਹਫਤੇ। ਇਸ ਤੋਂ ਪਹਿਲਾਂ ਪਿਛਲੇ ਹਫਤੇ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਹੋਈਆਂ ਸੀ, ਉਦੋਂ ਉਸ ਤੋਂ ਥੋੜੇ ਦਿਨ ਪਹਿਲਾਂ ਹੀ ਉਹਦੇ ਆਲੇ ਦੁਆਲੇ ਹੀ ਮੰਗਲਵਾਰ ਬੁੱਧਵਾਰ ਹੀ ਉਹ ਚਿੱਠੀ ਜਿਹੜੀ ਆ ਫਲੋਟ ਕੀਤੀ ਜਾਣੀ ਸ਼ੁਰੂ ਕੀਤੀ ਗਈ
ਜਦੋਂ ਪ੍ਰਧਾਨ ਮੰਤਰੀ ਉਧਰ ਏਸ਼ੀਅਨ ਸਮਿਟ ਵਾਸਤੇ ਚਲੇ ਗਏ ਸੀ, ਪਿੱਛੋਂ ਚਿੱਠੀ ਘੁੰਮਣ ਲੱਗ ਪਈ ਸੀ
ਤੇ ਜਿਹੜੀ ਉਹ ਕੌਕਸ ਮੀਟਿੰਗ ਹੋਈ ਆ ਉਹਦੇ ਵਿੱਚ ਦੱਸਿਆ ਜਾਂਦਾ ਜਿਹੜੀ ਪਿਛਲੇ ਹਫਤੇ ਹੋਈ ਕਿ ਇਸੇ ਤਰ੍ਹਾਂ ਪੀ ਐਮ ਓ ਦੇ ਜਿਹੜੇ ਸਟਾਫਰਸ ਨੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਪਲੀਜ਼ ਬਾਹਰ ਚਲੇ ਜਾਓ, ਤੇ ਖਾਸ ਤੌਰ 'ਤੇ ਜਿਹੜੀ ਅਟਲਾਂਟਿਕ ਕੌਕਸ ਦੀ ਮੀਟਿੰਗ ਹੋਈ
ਉਹਦੇ ਵਿੱਚ
ਕਿਹਾ ਗਿਆ ਸਟਾਫਰਸ ਨੂੰ ਪੀ ਐਮ ਓ ਦੇ ਕਿ ਤੁਸੀਂ ਬਾਹਰ ਚਲੇ ਜਾਓ, ਈਵਨ ਜਿਹੜੇ ਇੰਗਲਿਸ਼ ਫਰੈਂਚ ਟਰਾਂਸਲੇਟਰਸ ਹੁੰਦੇ ਨੇ ਉਹਨਾਂ ਨੂੰ ਵੀ ਬਾਹਰ ਭੇਜ ਦਿੱਤਾ ਗਿਆ। ਕਹਿੰਦੇ ਉਹ ਕਹਿੰਦੇ ਅਸੀਂ ਆਪਸ ਦੇ ਵਿੱਚ ਹੀ ਕਿਉਂਕਿ ਬੜੀ ਸੀਰੀਅਸ ਏ, ਬੜੀ ਇੱਕ ਗ੍ਰੈਵਿਟੀ ਵਾਲੀ ਗੱਲ ਆ, ਕਹਿੰਦੇ ਇਕੱਠੇ ਕਰਨੀ ਆ, ਤੁਸੀਂ ਪਲੀਜ਼ ਬਾਹਰ ਚਲੇ ਜਾਓ। ਉਸ ਤੋਂ ਬਾਅਦ ਉੱਥੇ ਕਹਿੰਦੇ ਕਾਫੀ ਧੂਮ ਧੜੱਕਾ ਹੋਇਆ ਤੇ ਫਿਰ ਉਹ ਸਾਰੀ ਗੱਲਬਾਤ ਨੂੰ ਲੈ ਕੇ ਗਏ ਨੈਸ਼ਨਲ ਕੌਕਸ ਮੀਟਿੰਗ ਦੇ ਵਿੱਚ ਤੇ ਉੱਥੇ ਸਾਰੀ ਗੱਲ ਹੋਈ ਤੇ ਇਸ ਹਫਤੇ ਉਹ ਬ੍ਰੇਕ ਆ। ਅਗਲੇ ਹਫਤੇ ਵਾਲੀ ਜਿਹੜੀ ਹੁਣ ਬੁੱਧਵਾਰ ਨੂੰ ਨੈਸ਼ਨਲ ਕੌਕਸ ਮੀਟਿੰਗ ਹੋਏਗੀ
ਉਹਦੇ ਵਿੱਚ
ਹੁਣ ਡਾਇਰੈਕਟਲੀ ਸਾਈਨ ਇਹਨਾਂ ਨੇ ਕਰਾ ਲਈ ਚਿੱਠੀ ਤੇ,
ਹਾਂ ਪ੍ਰਾਈਮ ਮਿਨਿਸਟਰ ਨੂੰ ਕਨਫਰੰਟ ਕਰਨਗੇ, ਚਿੱਠੀ ਇਸ ਵੀਕਐਂਡ ਤੇ ਦੇਣੀ ਆ। ਅੱਛਾ ਹੁਣ ਕਿਉਂਕਿ ਵਾਸੂ ਜੀ ਅਗਲੇ ਹਫਤੇ ਦੇ ਅੰਤ ਤੋਂ ਪਹਿਲਾਂ ਹੋ ਸਕਦਾ ਕੈਬਨਿਟ ਰੀਸ਼ਫਲ ਵੀ ਹੋਵੇ, ਸੋ ਜਿਹੜੇ ਕੁਝ ਇਸ ਵੇਲੇ ਨਾਰਾਜ਼ ਹੋਏ ਐਮ ਪੀ ਨੇ ਕੀ ਕਈਆਂ ਨੂੰ ਮੰਤਰਾਲੇ ਦੇ ਕੇ ਪੜੋਸਿਆ ਵੀ ਜਾ ਸਕਦਾ, ਪਤਾ ਨਹੀਂ, ਦੇਖਣਾ ਹੋਏਗਾ। ਸੋ ਵੇਖਦੇ ਹਾਂ ਕੈਨੇਡੀਅਨ ਫੈਡਰਲ ਸਿਆਸਤ ਦੇ ਵਿੱਚ ਇਸ ਵੇਲੇ ਕਾਫੀ ਕੁਝ ਚੱਲ ਰਿਹਾ। 29 ਤਰੀਕ ਵਾਲੀ ਡੈਡਲਾਈਨ ਵੀ ਨੇੜੇ ਆਈ ਜਾਂਦੀ ਆ, ਉਹਦਾ ਤਾਂ ਜ਼ਿਕਰ ਹੀ ਨਹੀਂ ਹੈਗਾ ਹੁਣ। ਜਿਹੜੀ ਪੀਅਰ ਜਿਹੜੀ ਬਲੌਕ ਕਿਬੈਕਵਾ ਨੇ, ਹਾਂ ਜਿਹੜੀ ਈ ਫਰਾਂਸਵਾ ਬਲੈਂਸ਼ਾਰਡ ਨੇ ਦਿੱਤੀ ਹੋਈ ਆ।
ਸੋ ਵਿਜੇ ਜੀ ਇਹਦੇ ਵਿੱਚ ਇੱਕ ਗੱਲ ਇਹ ਵੀ ਚੱਲਦੀ ਹੈ ਜਿਹਦੇ ਚਾਂਸਸ ਕਾਫੀ ਘੱਟ ਨੇ ਪਰ ਇਹ ਘੁਸਰ ਮੁਸਰ ਚੱਲ ਰਹੀ ਹੈ ਕਿ ਇੱਕ ਪੋਸਿਬਿਲਿਟੀ ਇਹ ਵੀ ਹੈ ਕਿ ਅਗਲੇ ਬੁੱਧਵਾਰ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਆਪ ਹੀ ਪਾਰਲੀਮੈਂਟ ਨੂੰ ਪ੍ਰੋਰੋਗ ਕਰ ਦੇਣ, ਇਲੈਕਸ਼ਨ ਕਾਲ ਕਰ ਦੇਣ। ਕਈਆਂ ਦਾ ਕਹਿਣਾ ਕਿ ਜਿਹੜੀਆਂ ਇਹ ਪਿਛਲੇ ਹੁਣ ਪ੍ਰੈਸ ਕਾਨਫਰੰਸਿਸ ਕੀਤੀਆਂ ਗਈਆਂ,
ਇਹਦੇ ਨਾਲ
ਸੋਮਵਾਰ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕਿ ਜਿਹੜਾ ਇੱਕ ਪੋਲੀਟੀਕਲ ਚੈਨਲ ਸਵਿਚ ਕੀਤਾ ਗਿਆ, ਸਿਕਿਉਰਿਟੀ ਦੀ, ਫੋਰਨ ਇੰਟਰਫੇਰੈਂਸ ਦੀ ਗੱਲ ਨੂੰ ਪ੍ਰਮੁੱਖ ਰੱਖਿਆ ਗਿਆ ਤੇ ਕੱਲ ਪਬਲਿਕ ਇੰਕੁਆਇਰੀ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਕਾਲ ਆਊਟ ਕੀਤਾ ਗਿਆ, ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਤੇ ਇਹ ਕਹਿ ਲਓ ਕਿ ਨਾਨ ਸੀਰੀਅਸ ਵਜੋਂ
ਕਾਰਨਰ ਕਰਨ ਦੀ ਕੋਸ਼ਿਸ਼
ਕੀਤਾ ਗਿਆ। ਇਹ ਕਹਿੰਦੇ ਤਿਆਰੀ ਕੀਤੀ ਜਾ ਰਹੀ ਇਲੈਕਸ਼ਨ ਦੀ ਕਿਉਂਕਿ ਜਸਟਿਨ ਟਰੂਡੋ ਨੂੰ ਨਜ਼ਰ ਆ ਰਿਹਾ ਕਿ ਪਾਰਟੀ ਦੇ ਵਿੱਚ ਵਿਦਰੋਹ ਹੋ ਰਿਹਾ, 29 ਅਕਤੂਬਰ ਵਾਲੀ ਡੈਡਲਾਈਨ ਆ ਰਹੀ ਹੈ, ਬਲੌਕ ਨੇ ਵੀ ਫਿਰ ਸਪੋਰਟ ਨਹੀਂ ਕਰਨਾ, ਉਸ ਤੋਂ ਬਾਅਦ ਐਨਡੀਪੀ ਵਾਲੇ ਕੋਈ ਹੱਥ ਪੱਲਾ ਫੜਾ ਨਹੀਂ ਰਹੇ, ਕੰਜ਼ਰਵੇਟਿਵਸ ਵੈਸੇ ਮਗਰ ਪਏ ਹੋਏ ਨੇ, ਸੋ ਸ਼ਾਇਦ ਉਹ ਪਹਿਲਾਂ ਹੀ ਆਪ ਹੀ ਅੱਗੋਂ ਕਹਿ ਫਰੰਟ ਫੁੱਟ ਤੇ ਖੇਡਦੇ ਹੋਏ ਕਿ ਉਹ ਇਲੈਕਸ਼ਨ ਕਾਲ ਕਰਨ, ਫਰੰਟ ਫੁੱਟ ਤੇ ਫਿਰ ਕ੍ਰੀਜ਼ ਤੋਂ ਬਾਹਰ ਆ ਕੇ ਕਈ ਵਾਰੀ ਸਟੰਪ ਆਊਟ ਵੀ ਹੋ ਜਾਂਦਾ ਬੰਦਾ, ਪਰ ਕਈ ਵਾਰੀ ਫਿਰ ਕਹੋ ਵੀ ਲੱਪਾਂ ਲੱਗ ਜਾਂਦਾ, ਛੱਕਾ ਵੀ ਵੱਜਦਾ ਕਈ ਵਾਰੀ।
ਜੇ ਤੁਸੀਂ ਫਰੰਟ ਫੁੱਟ ਤੇ ਆ ਕੇ ਏਦਾਂ ਪ੍ਰੀ ਮੈਡੀਟੇਟਿਡ ਸ਼ਾਟ ਖੇਲੋ, ਮੂਹਰੇ ਵਾਲਾ ਮਾਰ ਦੇਵੇ ਬਾਊਂਸਰ, ਫਿਰ ਉਹਨੂੰ ਡੱਕ ਵੀ ਨਹੀਂ ਕੀਤਾ ਜਾਂਦਾ, ਸਿੱਧੇ ਮੂੰਹ ਤੇ ਵੱਜਦੀ ਆ ਗਿਆ।
ਸੋ ਦੇਖਣਾ ਹੋਏਗਾ, ਬੜਾ ਇੰਟਰਸਟਿੰਗ ਟਾਈਮ ਆ ਇਸ ਵੇਲੇ ਖਾਸ ਤੌਰ ਤੇ ਫੈਡਰਲ ਪੋਲੀਟਿਕਸ ਦੇ ਵਿੱਚ, ਸੂਬਾਈ ਪੋਲੀਟਿਕਸ ਦੇ ਵਿੱਚ ਤਾਂ ਸਾਡਾ ਇਲੈਕਸ਼ਨ ਆਇਆ ਖੜਾ,
ਉਦਣ ਮੀਂਹ ਬੜਾ ਪੈਣਾ,
ਮੀਂਹ ਬੜਾ ਪੈਣਾ,
ਹਵਾ ਬੜੀ ਤੇਜ਼ ਚੱਲਣੀ, ਉਦਣ ਦੇਖੋ ਵੀ ਕਿਹੜੇ ਕਿਹੜੇ ਸਿਆਸੀ ਬੂਟੇ ਪੱਟੇ ਜਾਂਦੇ ਨੇ ਤੇ ਕਿਹੜੇ ਸਰਵਾਈਵ ਕਰ ਲੈਂਦੇ ਨੇ।
ਸਿਆਸੀ ਹਵਾ ਵਗਦੀ ਰਵੇ ਠੀਕ ਹੈ, ਕਿ ਹਵਾ ਚਲਾਓ, ਨੇਰੀ ਨਾ ਲਿਆਓ,
ਨੇਰੀ ਨਾ ਲਿਆਓ। ਸੋ ਵੇਖਦੇ ਆ ਕੀ ਬਣਦਾ।
ਤੇ ਸ਼ਨੀਵਾਰ ਸ਼ਾਮ ਨੂੰ ਸਾਡਾ ਸਪੈਸ਼ਲ ਬ੍ਰੌਡਕਾਸਟ।
ਯੈਸ ਯੈਸ, ਹਾਂ ਥੈਂਕ ਯੂ। ਸੋ ਸ਼ਨੀਵਾਰ ਸ਼ਾਮ ਨੂੰ 7:30 ਤੋਂ 19 ਤਰੀਕ ਨੂੰ ਅਸੀਂ ਇੱਥੇ ਕਨੈਕਟ ਐਫ ਐਮ ਤੇ, ਸਾਡੀ ਜਿਹੜੀ ਟੀਮ ਹੈ, ਮੈਂ ਵਾਸੂ ਕੁਮਾਰ ਜੀ, ਜਸਪ੍ਰੀਤ ਸਿੱਧੂ ਜੀ, ਪ੍ਰੋਫੈਸਰ ਅਮਰਜੀਤ ਭੁੱਲਰ, ਅਸੀਂ ਤੁਹਾਡੇ ਵਾਸਤੇ ਸਪੈਸ਼ਲ ਇਲੈਕਸ਼ਨ ਕਵਰੇਜ ਦਾ ਇੱਕ ਪ੍ਰੋਗਰਾਮ ਲੈ ਕੇ ਆਵਾਂਗੇ। ਸੋ 7:30 PM ਆਨਵਰਡਸ ਔਨ ਸੈਟਰਡੇ, ਜਿਹਨੂੰ ਤੁਸੀਂ 91.5 ਤੇ ਲਾਈਵ ਸੁਣ ਸਕਦੇ ਹੋ, ਸਾਡੀ ਕਨੈਕਟ ਐਫ ਐਮ ਕੈਨੇਡਾ ਦੀ ਐਪ ਰਾਹੀਂ ਉਹਨੂੰ ਤੁਸੀਂ ਸੁਣ ਸਕਦੇ ਹੋ, ਜਾਂ ਫਿਰ ਯੂਟਿਊਬ 'ਤੇ ਸਾਡਾ ਜਿਹੜਾ ਚੈਨਲ ਹੈ ਕਨੈਕਟ ਨਿਊਜ਼ ਰੂਮ, ਉਹਨੂੰ ਸਬਸਕ੍ਰਾਈਬ ਕਰ ਲੈਣਾ, ਉਹਦੇ ਉੱਪਰ ਉਸਦੀ ਲਾਈਵ ਵੀਡੀਓ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਦੈਟ ਇਜ਼ ਔਨ ਸੈਟਰਡੇ 7:30 PM ਜਿਹੜਾ ਸਪੈਸ਼ਲ ਇਲੈਕਸ਼ਨ ਕਵਰੇਜ ਦਾ ਸਾਡਾ ਪ੍ਰੋਗਰਾਮ ਆ, ਉਹ ਇੱਥੋਂ ਕਨੈਕਟ ਐਫ ਐਮ ਤੋਂ ਹੋਸਟ ਕਰਾਂਗੇ।
ਤੇ ਜੇ ਤੁਸੀਂ ਅਜੇ ਤੱਕ ਵੋਟ ਨਹੀਂ ਪਾਈ ਤੇ ਪਲੀਜ਼ ਤੁਸੀਂ ਸ਼ਨੀਵਾਰ ਨੂੰ ਵੋਟ ਜ਼ਰੂਰ ਪਾ ਦੇਣਾ,
19 ਤਰੀਕ
ਨੂੰ, ਕਿਉਂਕਿ ਹੁਣ ਐਡਵਾਂਸ ਪੋਲਿੰਗ ਤਾਂ ਬੰਦ ਹੋ ਗਈ।
ਬਿਲਕੁਲ ਬਿਲਕੁਲ,
ਤੇ ਕੱਲ ਤੱਕ ਸੀ, ਕੱਲ 16 ਤਰੀਕ ਸੀ, ਅੱਜ 17 ਹੋ ਗਈ ਨਾ, ਸੋ ਹੁਣ ਐਡਵਾਂਸ ਪੋਲਿੰਗ ਬੰਦ ਆ, ਪਰ ਤੁਸੀਂ ਸ਼ਨੀਵਾਰ ਨੂੰ ਵੋਟ ਜ਼ਰੂਰ ਪਾ ਦੇਣਾ 19 ਤਰੀਕ ਨੂੰ, ਇਲੈਕਸ਼ਨ ਡੇ ਵਾਲੇ ਦਿਨ।
ਬਰਸਾਤੀ ਕੱਢ ਲਓ, ਕਿਉਂਕਿ ਉਹ ਦਿਨ ਬਹੁਤ ਜ਼ਿਆਦਾ ਮੀਂਹ ਪੈਣ ਵਾਲਾ। ਵਾਸੂ ਜੀ ਕੁਇਕਲੀ ਗੱਲ ਕਰੀਏ ਯਾਰ, ਜਿਹੜੀ ਆਹ ਸਮੀਦੂਨ ਨਾਮ ਦੀ ਆਰਗੇਨਾਈਜੇਸ਼ਨ ਆ ਜਿਹੜੇ ਕਿ ਆਪਣੇ
ਟੈਰਰਿਸਟ
ਗਰੁੱਪ ਆ, ਹਾਂ ਕਿਉਂਕਿ ਟੈਰਰਿਸਟ ਗਰੁੱਪ ਇਹਨੂੰ ਇਸੇ ਹੀ ਹਫ਼ਤੇ ਕੈਨੇਡਾ ਵੱਲੋਂ ਇਹਨੂੰ ਟੈਰਰਿਸਟ ਗਰੁੱਪ ਆਖਿਆ ਗਿਆ। ਇਹ ਉਹੀ ਆਰਗੇਨਾਈਜੇਸ਼ਨ ਆ ਜਿਸ ਦੇ ਨੁਮਾਇੰਦਿਆਂ ਵੱਲੋਂ ਇਸ 7 ਅਕਤੂਬਰ ਨੂੰ ਵੈਨਕੂਵਰ ਆਰਟ ਗੈਲਰੀ ਦੇ ਬਾਹਰ ਜਿਹੜਾ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਸੀ, ਕਿਉਂਕਿ ਉੱਦਣ ਉਹ ਐਨੀਵਰਸਰੀ ਸੀ ਹਮਾਸ ਵੱਲੋਂ ਜਦੋਂ ਇਜ਼ਰਾਈਲ ਨੂੰ ਪਿਛਲੇ ਸਾਲ ਅਟੈਕ ਕੀਤਾ ਗਿਆ ਸੀ। ਇਸੇ ਹੀ ਡੈਮੋਨਸਟ੍ਰੇਸ਼ਨ ਦੌਰਾਨ ਜਦੋਂ ਡੈਥ ਟੂ ਕੈਨੇਡਾ ਦਾ ਸਲੋਗਨ ਆਖਿਆ ਗਿਆ ਸੀ, ਕੈਨੇਡਾ ਦੇ ਝੰਡੇ ਨੂੰ ਅੱਗ ਲਗਾਈ ਗਈ ਸੀ, ਸੋ ਉਸ ਤੋਂ ਬਾਅਦ ਫਿਰ ਇਹ ਮੰਗ ਉੱਠੀ ਸੀ ਵੀ ਸਮੀਦੂਨ ਨੂੰ ਇਸ ਨੂੰ ਟੈਰੋਰਿਸਟ ਆਰਗੇਨਾਈਜੇਸ਼ਨ ਆਖਿਆ ਜਾਣਾ ਚਾਹੀਦਾ, ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਆਰ ਹੈਜ਼ਬੋਲਾ, ਵੀ ਆਰ ਹਮਾਸ, ਇਹਨਾਂ ਨੇ ਉਹਨਾਂ ਨਾਲ ਸੋਲੀਡੈਰਿਟੀ ਜਿਤਾਈ ਸੀ। ਅਤੇ ਹੈਜ਼ਬੋਲਾ ਅਤੇ ਹਮਾਸ ਨੂੰ ਕੈਨੇਡਾ ਵੱਲੋਂ ਆਲਰੇਡੀ ਟੈਰੋਰਿਸਟ ਆਰਗੇਨਾਈਜੇਸ਼ਨ ਵਜੋਂ ਕਹਿ ਲਓ ਉਹਨਾਂ ਨੂੰ ਗਰਦਾਨਿਆ ਹੋਇਆ। ਹੁਣ ਜਿਹੜੀ ਇਸ ਵੈਨਕੂਵਰ ਬੇਸਡ ਸਮੀਦੂਨ ਆਰਗੇਨਾਈਜੇਸ਼ਨ ਦੀ ਡਾਇਰੈਕਟਰ ਨੇ ਸ਼ੈਰਲਟ ਲਿਨ ਕੇਟਸ, ਇਹਨਾਂ ਨੂੰ ਵਸੂਰੀ ਅਪ੍ਰੈਲ ਦੇ ਵਿੱਚ ਵੀ ਅਰੈਸਟ ਕੀਤਾ ਗਿਆ ਸੀ। ਅਪ੍ਰੈਲ ਦੇ ਵਿੱਚ ਅਰੈਸਟ ਕਰਕੇ ਫਿਰ ਜਿਹੜੀ ਵੈਨਕੂਵਰ ਪੁਲਿਸ ਨੇ ਇਹਨਾਂ ਨੂੰ ਇਹਨਾਂ ਦੇ ਉੱਪਰ ਚਾਰਜਿਸ ਲਗਾਉਣ ਸੰਬੰਧੀ ਜਿਹੜੇ ਵੀ ਸਬੂਤ ਸੀਗੇ ਉਹ ਪ੍ਰੋਸੀਕਿਊਸ਼ਨ ਸਰਵਿਸ ਨਾਲ ਜੂਨ ਦੇ ਵਿੱਚ ਸਾਂਝੇ ਕਰ ਲਏ ਸੀ, ਪਰ ਇਹ 44 ਸਾਲਾ ਔਰਤ ਨੂੰ ਇਹਦੇ ਉੱਪਰ ਕੋਈ ਚਾਰਜਿਸ ਨਹੀਂ ਲਗਾਏ ਗਏ ਹਨ।
ਸੋ 29 ਅਪ੍ਰੈਲ ਨੂੰ ਵੀ ਇਸੇ ਤਰ੍ਹਾਂ ਇਹਨਾਂ ਨੇ ਵੈਨਕੂਵਰ ਆਰਟ ਗੈਲਰੀ ਦੇ ਬਾਹਰ ਰੈਲੀ ਕੀਤੀ ਸੀ
ਜੀ,
ਉੱਥੇ ਵੀ ਇਹਨਾਂ ਨੇ ਇਸੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸੀ। ਅਕਤੂਬਰ 7 ਵਾਲੇ ਹਮਲੇ ਨੂੰ ਇਹਨਾਂ ਨੇ ਹੀਰੋਇਕ ਤੇ ਬਰੇਵ ਕਿਹਾ ਸੀ, ਇਹਨਾਂ ਨੇ ਨਾਰੇ ਲਗਾਏ ਸੀ ਲੌਂਗ ਲਿਵ ਅਕਤੂਬਰ 7
ਜੀ,
ਅਕਤੂਬਰ 7 ਜ਼ਿੰਦਾਬਾਦ, ਇਸ ਤਰ੍ਹਾਂ ਦੀ ਉੱਥੇ ਨਾਰੇਬਾਜ਼ੀ ਹੋਈ ਸੀ। ਉਸ ਤੋਂ ਬਾਅਦ ਫਿਰ VPD ਵਾਲਿਆਂ ਨੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਹਨਾਂ ਨੇ ਪ੍ਰੋਸੀਕਿਊਸ਼ਨ ਸਰਵਿਸ ਨੂੰ ਕਿਹਾ ਕਿ ਇਹਨਾਂ ਤੇ ਚਾਰਜਿਸ ਵਗੈਰਾ ਲਗਾਏ ਜਾਣ, ਤੇ ਇਸ ਔਰਤ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਕੋਰਟ ਵੱਲੋਂ ਆਰਡਰ ਇਹ ਸੀ ਕਿ ਤੁਸੀਂ ਕਿਸੇ ਵੀ ਪ੍ਰੋਟੈਸਟ ਵਿੱਚ ਤੁਸੀਂ ਇਸ ਤਰ੍ਹਾਂ ਹਿੱਸਾ ਨਹੀਂ ਲੈ ਸਕਦੇ ਤੇ ਰੈਲੀਜ਼ ਅਟੈਂਡ ਨਹੀਂ ਕਰ ਸਕਦੇ, ਤੁਸੀਂ 8 ਅਕਤੂਬਰ ਨੂੰ ਕੋਰਟ ਦੇ ਸਾਹਮਣੇ ਪੇਸ਼ ਹੋਣਾ, 8 ਅਕਤੂਬਰ ਨੂੰ। ਇਹ ਡੇਟ ਬੜੀ ਇੰਪੋਰਟੈਂਟ ਆ, ਕਿਉਂਕਿ ਪ੍ਰੋਸੀਕਿਊਸ਼ਨ ਸਰਵਿਸ ਵੱਲੋਂ ਇਸ ਸਮੇਂ ਦੌਰਾਨ ਕੋਈ ਚਾਰਜਿਸ ਰੈਕਮੈਂਡ ਹੀ ਨਹੀਂ ਕੀਤੇ ਗਏ, ਚਾਰਜਿਸ ਕੋਈ ਲਗਾਏ ਹੀ ਨਹੀਂ ਗਏ, ਚਾਰਜਿਸ ਕੋਈ ਲੱਗੇ ਨਹੀਂ, ਇਸ ਕਰਕੇ 8 ਅਕਤੂਬਰ ਵਾਲੀ ਪਬਲਿਕ ਹੀਅਰਿੰਗ, ਪਬਲਿਕ ਮਾਫ ਕਰਨਾ, ਕੋਰਟ ਹੀਅਰਿੰਗ ਉਹ ਕੈਂਸਲ ਕਰਨੀ ਪੈ ਗਈ,
ਕਿਉਂਕਿ ਕੋਈ ਚਾਰਜਿਸ ਨਹੀਂ,
ਕਿਉਂਕਿ ਲੱਗੇ ਤੇ ਪ੍ਰੋਸੀਕਿਊਸ਼ਨ ਸਰਵਿਸ ਨੇ ਕੋਈ ਫੈਸਲਾ ਹੀ ਨਹੀਂ ਕੀਤਾ ਹਾਊ ਟੂ ਪ੍ਰੋਸੀਡ, ਵੈਦਰ ਟੂ ਪ੍ਰੋਸੀਡ ਵਿਦ ਚਾਰਜਿਸ ਆਰ ਨੋਟ। ਇਸ ਕਰਕੇ ਉਹ 8 ਅਕਤੂਬਰ ਵਾਲੀ ਕੋਰਟ ਹੀਅਰਿੰਗ ਹੋ ਗਈ ਕੈਂਸਲ, ਤੇ ਇਹਨਾਂ ਉੱਤੇ ਜਿਹੜੀਆਂ ਕੰਡੀਸ਼ਨ ਵਗੈਰਾ ਲੱਗੀਆਂ ਸੀ, ਤੁਸੀਂ ਪ੍ਰੋਟੈਸਟ ਵਿੱਚ ਸ਼ਾਮਲ ਨਹੀਂ ਹੋ ਸਕਦੇ, ਜੋ ਰਿਸਟ੍ਰਿਕਸ਼ਨ ਸੀਗੀਆਂ
ਉਹ ਵੀ ਸਾਰੀਆਂ
ਉਹ ਹਟ
ਗਈਆਂ।
ਫਿਰ 7 ਅਕਤੂਬਰ ਨੂੰ ਜਦੋਂ ਹਮਾਸ ਵਾਲੇ ਅਟੈਕ ਦੀ ਐਨੀਵਰਸਰੀ ਹੁੰਦੀ ਹੈ, ਇਹ ਵੈਨਕੂਵਰ ਆਰਟ ਗੈਲਰੀ ਦੇ ਬਾਹਰ ਜਾ ਕੇ ਇੱਕ ਵਾਰ ਫਿਰ ਤੋਂ ਉਸੇ ਤਰ੍ਹਾਂ ਰੈਲੀ ਕਰਦੇ ਨੇ, ਤੇ ਉਹਦੇ ਵਿੱਚ
ਡੈਥ ਟੂ
ਕੈਨੇਡਾ ਝੰਡੇ ਸਾੜੇ ਜਾਂਦੇ ਨੇ, ਤੇ ਡੈਥ ਟੂ ਕੈਨੇਡਾ, ਵੀ ਆਰ ਹਮਾਸ, ਵੀ ਆਰ ਹਿਜ਼ਬੁੱਲਾ, ਇਸ ਤਰ੍ਹਾਂ ਦੇ ਨਾਰੇ ਲਗਾਏ ਜਾਂਦੇ।
ਇਹ ਪਰਫੈਕਟ ਐਗਜ਼ਾਮਪਲ ਆ ਕਿ ਜਦੋਂ ਸਿਸਟਮ ਦੇ ਵਿੱਚ ਇੰਨੀ ਜ਼ਿਆਦਾ ਵਾਸੂ ਜੀ ਇਹ ਕਹਿ ਲਓ ਕਮਜ਼ੋਰੀ ਹੋਵੇ ਨਾ, ਕਿ ਉਹ ਗਲਤ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਕਿਵੇਂ ਵਧਾ ਦਿੰਦਾ। ਦਿਸ ਇਜ਼ ਅ ਪਰਫੈਕਟ ਐਗਜ਼ਾਮਪਲ ਆਫ ਦੈਟ, ਕਿ ਕਿੱਥੇ 8 ਅਕਤੂਬਰ ਨੂੰ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਸੀ, ਤੇ ਕਿਉਂਕਿ ਕੋਈ ਚਾਰਜਿਸ ਨਹੀਂ ਲੱਗੇ ਅਪ੍ਰੈਲ ਵਾਲੀ ਘਟਨਾ ਤੋਂ ਬਾਅਦ, 7 ਅਕਤੂਬਰ ਨੂੰ ਜਿਹੜੀ ਕਿ ਸਪੋਜ਼ਿਡਲੀ ਅਦਾਲਤੀ ਪੇਸ਼ੀ ਤੋਂ ਇੱਕ ਦਿਨ ਪਹਿਲਾਂ ਵਾਲਾ ਦਿਨ, ਉਸ ਦਿਨ ਉਹਨਾਂ ਨੇ ਫਿਰ ਵੈਨਕੂਵਰ ਆਰਟ ਗੈਲਰੀ ਦੀ ਪੌੜੀਆਂ 'ਤੇ ਹੀ ਜਾ ਕੇ ਅਪ੍ਰੈਲ ਨਾਲੋਂ ਵੀ ਜ਼ਿਆਦਾ ਹੋਰ ਸੰਗੀਨ ਗੱਲਾਂ ਆਖ ਦਿੱਤੀਆਂ। ਹੁਣ ਇਸ ਆਰਗੇਨਾਈਜੇਸ਼ਨ ਨੂੰ ਆਖ ਦਿੱਤਾ ਗਿਆ ਹੈ ਇਟਸ ਅ ਟੈਰਰਿਸਟ ਆਰਗੇਨਾਈਜੇਸ਼ਨ ਇਨ ਕੈਨੇਡਾ ਨਾਓ। ਹੁਣ ਇਸ ਤੋਂ ਅੱਗੇ ਹੋਰ ਕੀ ਕੋਈ ਕਾਰਵਾਈ ਹੋਏਗੀ ਇਹ ਦੇਖਣਾ ਹੋਏਗਾ, ਪਰ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਕਿ ਕੈਨੇਡੀਅਨ ਜੁਡੀਸ਼ੀਅਲ ਸਿਸਟਮ ਜਾਂ ਸਾਡਾ ਜਿਹੜਾ ਕੈਨੇਡੀਅਨ ਓਵਰਆਲ ਜਿਹੜਾ ਲਾਅ ਇਨਫੋਰਸਮੈਂਟ ਦਾ ਸਿਸਟਮ ਆ, ਉਹ ਕਿਵੇਂ ਗਲਤ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਆਪਣੇ ਆਪ ਵਧਾ ਦਿੰਦਾ।
ਬਿਲਕੁਲ, ਅਤੇ ਜਦੋਂ 29 ਅਪ੍ਰੈਲ ਵਾਲੀ ਅਰੈਸਟ ਹੋਈ, ਉਸ ਤੋਂ ਬਾਅਦ ਜਿਹੜਾ ਕੋਰਟ ਆਰਡਰ ਕੀਤਾ ਗਿਆ, ਜਿਹੜੀਆਂ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਕਿ ਜੇ ਤੁਸੀਂ ਕਿਸੇ ਰੈਲੀ ਵਿੱਚ ਸ਼ਮੂਲੀਅਤ ਨਹੀਂ ਕਰਨੀ, ਕੋਈ ਪਾਰਟੀਜ਼ ਜਾਂ ਕੋਈ ਪ੍ਰੋਟੈਸਟ ਦੇ ਵਿੱਚ ਤੁਸੀਂ ਨਹੀਂ ਜਾਣਾ, ਉਦੋਂ ਟਰੈਵਲ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਨਹੀਂ ਲਗਾਈ ਗਈ। ਅਗਸਤ ਦੇ ਵਿੱਚ ਇਰਾਨ ਜਾ ਕੇ ਆਏ ਤੇ ਰਿਸਟ੍ਰਿਕਸ਼ਨ ਉਦੋਂ ਇਹੀ ਸੀ ਸਿਰਫ ਕਿ ਤੁਸੀਂ ਕੋਈ ਪ੍ਰੋਟੈਸਟ ਰੈਲੀ ਨਹੀਂ ਕਰਨੀ, ਉਹ ਵੀ ਰਿਸਟ੍ਰਿਕਸ਼ਨ ਜਾਂਦੀ ਲੱਗੀ ਕਿਉਂਕਿ 8 ਅਕਤੂਬਰ ਵਾਲੀ ਕੋਰਟ ਹੀਅਰਿੰਗ ਕੈਂਸਲ ਕਰਨੀ ਪਈ, ਕਿਉਂਕਿ BC ਪ੍ਰੋਸੀਕਿਊਸ਼ਨ ਸਰਵਿਸ ਵੱਲੋਂ
ਕੋਈ
ਵੀ ਚਾਰਜਿਸ ਰੈਕਮੈਂਡ ਨਹੀਂ ਕੀਤੇ ਗਏ। ਵਿਜੇ ਜੀ, ਇਹਦੇ ਵਿੱਚ ਕਈ ਪੁਲਿਸਿੰਗ ਐਕਸਪਰਟਸ ਦਾ ਇਹ ਵੀ ਕਹਿਣਾ ਕਿ ਇਹ ਜਾਣ ਬੁੱਝ ਕੇ ਵੀ ਹੋ ਸਕਦਾ ਕਿ ਇਸ ਮਾਮਲੇ ਨੂੰ ਡਿਲੇ ਕੀਤਾ ਗਿਆ, ਕਿਉਂਕਿ ਸਰਕਾਰ ਨਹੀਂ ਸੀ ਚਾਹੁੰਦੀ ਕਿ ਇਲੈਕਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਇਸ ਮਾਮਲੇ ਨੂੰ ਹੋਰ ਤੂਲ ਦਿੱਤੀ ਜਾਵੇ,
ਕਿਉਂਕਿ ਜੇ ਚਾਰਜਿਸ ਲੱਗਦੇ ਤਾਂ ਫਿਰ ਇਹ ਲੱਗਣਾ ਸੀ ਕਿ ਜਿਹੜੇ ਫਿਲਸਤੀਨੀ ਲੋਕਾਂ ਦੇ ਹੱਕ ਦੀ ਗੱਲ ਕਰਨ ਵਾਲੇ ਨੇ ਸਰਕਾਰ ਤੇ ਜਿਹੜਾ ਕਾਨੂੰਨੀ ਸਿਸਟਮ ਹੈ ਉਹਨਾਂ ਦੇ ਉੱਪਰ ਜ਼ਿਆਦਾ ਸ਼ਿਕੰਜਾ ਕੱਸ ਰਿਹਾ।
ਸਰਕਾਰ ਇਸ ਵੇਲੇ ਕਿਸੇ ਨੂੰ ਵੀ ਨਾਖੁਸ਼ ਨਹੀਂ ਕਰਨਾ,
ਨਾਰਾਜ਼ ਨਹੀਂ ਕਰਨਾ ਚਾਹੁੰਦੀ।
ਸੋ ਇਹ ਵਿਜੇ ਜੀ ਬੜੀ ਗੱਲ ਚੱਲਦੀ ਹੈ ਕਿ ਕੈਨੇਡਾ ਦੇ ਕੋਲ ਸਭ ਕੁਝ ਹੈ, ਬਸ ਕੈਨੇਡਾ ਦੀਆਂ ਸਰਕਾਰਾਂ, ਚਾਹੇ ਉਹ ਫੈਡਰਲ ਸਰਕਾਰ ਹੋਵੇ, ਪ੍ਰੋਵਿੰਸ਼ਲ ਹੋਵੇ, ਮਿਊਂਸੀਪਲ ਹੋਵੇ, ਕੋਈ ਵੀ, ਉਹ ਸਿਰਫ ਤੇ ਸਿਰਫ ਇਸ ਵੇਲੇ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ
ਬਸ
ਪੀਪਲ ਪਲੀਜ਼ਿੰਗ, ਵੋਟਰ ਨੂੰ ਖੁਸ਼ ਕਰਨ ਦੇ ਚੱਕਰ ਵਿੱਚ, ਪਲੀਜ਼ ਕਰਨ ਦੇ ਚੱਕਰ ਵਿੱਚ ਮੁਲਕ ਦਾ ਬੇੜਾ ਗਰਕ ਕਰ ਰਹੇ ਨੇ।
ਕਈ ਵਾਰੀ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨ ਵਾਲਾ ਸਾਰਿਆਂ ਨੂੰ ਦੁਖੀ ਕਰ ਦਿੰਦਾ।
ਯੈਸ,
ਉਹ ਹੋ ਰਿਹਾ।
ਮੈਂ ਥੋੜੇ ਦਿਨ ਪਹਿਲਾਂ ਨਾ ਇੱਕ ਯੂਟਿਊਬ ਵੀਡੀਓ ਦਾ ਜ਼ਿਕਰ ਕੀਤਾ ਸੀ, ਇੱਕ ਯੂਟਿਊਬਰ ਨੇ
ਵਲੌਗਰ ਸਾਹਿਬੀ,
ਤੇ ਉਹਨਾਂ ਨੇ ਨਾਰਵੇ ਦੇ ਵਿੱਚ ਵੀਡੀਓ ਬਣਾਈ, ਇੱਕ ਟਰੈਵਲ ਵਲੌਗਰ ਨੇ। ਕਹਿੰਦੇ ਨਾਰਵੇ ਦੇਖੋ ਕਿੰਨਾ ਸੋਹਣਾ ਮੁਲਕ ਆ, ਇਹਨਾਂ ਦੇ ਕੋਲ ਹਰ ਤਰ੍ਹਾਂ ਦੇ ਕੁਦਰਤੀ ਰਿਸੋਰਸਿਸ ਨੇ, ਸਭ ਕੁਝ ਹੈਗਾ, ਤੇ ਇਹਨਾਂ ਦੀਆਂ ਸਰਕਾਰਾਂ ਨੇ ਵੀ ਕਹਿੰਦੇ ਮੁਲਕ ਨੂੰ ਬਹੁਤ ਵਧੀਆ ਤਰੀਕੇ ਨਾਲ ਸਾਂਭਿਆ। ਉੱਥੇ ਉਹ ਨਾਰਵੇ ਦੇ ਵਿੱਚ ਉਹ ਬੰਦਾ ਉੱਥੇ ਟਰੈਵਲ ਕਰ ਰਿਹਾ ਤੇ ਉਹਦਾ ਜ਼ਿਕਰ ਕਰਦਾ ਕੈਨੇਡਾ ਦਾ। ਕਹਿੰਦੇ ਕੈਨੇਡਾ ਦੇ ਕੋਲ ਵੀ ਸਭ ਕੁਝ ਹੈ, ਪਰ ਉੱਥੇ ਦੀਆਂ ਸਰਕਾਰਾਂ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਪੈ ਗਈਆਂ, ਤੇ ਉਸ ਚੱਕਰ ਦੇ ਵਿੱਚ ਉਹਨਾਂ ਨੇ ਮੁਲਕ ਨੂੰ ਸਾਂਭਿਆ ਹੀ ਨਹੀਂ, ਮੁਲਕ ਦਾ ਬੇੜਾ ਗਰਕ ਕਰ ਲਿਆ।
ਤੇ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਕਿਉਂ ਪਏ ਨੇ? ਕਿਉਂਕਿ ਹੁਣ ਟਾਰਗੇਟ ਅਗਲੀ ਜਨਰੇਸ਼ਨ ਨਹੀਂ, ਟਾਰਗੇਟ ਅਗਲਾ ਇਲੈਕਸ਼ਨ ਆ ਕਿ ਬਸ ਅਗਲਾ ਇਲੈਕਸ਼ਨ ਆਪਣੀ ਕੁਰਸੀ ਬਚਾ ਲਈਏ। ਵਾਸਤਵਿਕ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ।